ਉਹ ਆਖਣ ਲੱਗਾ ਮੇਰੇ ਚਰਨ ਕਿਉਂ ਫੜਦੇ ਹੋ ਪੰਡਿਤ ਜੀ, ਭਿੱਟੇ ਜਾਓਗੇ ਤੁਸੀਂ ਜੇ ਮੇਰਾ ਹੱਥ ਲੱਗ ਗਿਆ ਤੁਹਾਨੂੰ, ਮੇਰੇ ਸਰੀਰ ਨਾਲ ਕਿਉਂ ਤੁਸੀਂ ਹੱਥ ਲਾਤਾ, ਪਾਸੇ ਹਟ ਜਾਓ। ਆਖਣ ਲੱਗਾ ਨਹੀਂ, ਕੱਲ ਤੂੰ ਮੈਨੂੰ ਇੱਕ ਗੱਲ ਆਖੀ ਸੀ ਉਹ ਬੜੀ ਚੋਟ ਕਰ ਗਈ ਮੇਰੇ ਅੰਦਰ ਘਰ ਕਰ ਗਈ, ਤੇ ਤੂੰ ਮੈਨੂੰ ਹੁਣ ਇਹ ਦੱਸ ਵੀ ਰੋਗ ਤੇ ਤੂੰ ਪਛਾਣ ਲਿਆ ਵੀ ਮੈਂ ਰੋਗੀ ਹਾਂ, ਤੇ ਹੁਣ ਮੈਨੂੰ ਇਹ ਦੱਸ ਦੇ ਰੋਗ ਤੇ ਹੈ ਇਲਾਜ ਕਰਨ ਵਾਲਾ ਕੌਣ ਹੈ, ਮੈਨੂੰ ਉਹਦਾ ਵੀ ਐਡਰੈਸ ਦੇ, ਇਲਾਜ ਕੌਣ ਕਰੂ ਮੇਰਾ। ਉਸ ਵੇਲੇ ਉਹ ਸਿੱਖ ਨੇ ਫਿਰ ਦੱਸਿਆ, ਕਹਿੰਦੇ ਭਾਈ ਜੇ ਇਲਾਜ ਕਰਾਉਣਾ ਚਾਹੁੰਦਾ ਹੈ ਪੰਡਤਾ, ਜੇ ਆਪਣਾ ਭਲਾ ਚਾਹੁੰਦਾ ਹੈ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰ ਵਿੱਚ ਜਾ ਕੇ ਵੇਖ ਕਿਵੇਂ ਸੰਗਤਾਂ ਸਮਾਧੀਆਂ ਲਾਈ ਬੈਠੀਆਂ ਨੇ, ਕਿਵੇਂ ਸਤਿਗੁਰਾਂ ਦੇ ਸਿੱਖ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਕਰਕੇ ਨਿਹਾਲ ਹੁੰਦੇ ਨੇ, ਉੱਥੇ ਨਿੱਕੇ ਨਿੱਕੇ ਬੱਚਿਆਂ ਉੱਤੇ ਕਿਵੇਂ ਰਹਿਮਤਾਂ ਵਰਸ ਰਹੀਆਂ ਨੇ, ਜਿਹੜੇ ਕਈ ਕਈ ਜਨਮ ਪੁੱਠੇ ਲਟਕ ਕੇ ਧੂਣੀਆਂ ਤਾਪ ਕੇ ਜਲ ਧਾਰੇ ਕਰਕੇ ਬਖਸ਼ਿਸ਼ਾਂ ਨਹੀਂ ਹੁੰਦੀਆਂ, ਉਹ ਸਤਿਗੁਰ ਦੇ ਦਰ ਤੋਂ ਇੱਕ ਪਲ ਵਿੱਚ ਰਹਿਮਤਾਂ ਲੈ ਜਾਂਦੇ। ਜਦੋਂ ਇੰਨੀ ਗੱਲ ਦਾ ਪਤਾ ਲੱਗਾ ਕਹਿੰਦਾ ਇਹ ਦੱਸ ਸੱਚੇ ਪਾਤਸ਼ਾਹ ਰਹਿੰਦੇ ਕਿੱਥੇ, ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਰਹਿੰਦੇ ਨੇ। ਚਾਹ ਚੜ ਗਿਆ, ਅਗਲੇ ਦਿਨ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ, ਖਡੂਰ ਸਾਹਿਬ ਚਲਿਆ ਗਿਆ। ਤੈਂਦੀ ਬੰਦਿਸ਼ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਭਵਾਈ ਤਿਸ ਮਿੱਤਰ ਵਿਚੋਲੇ, ਜਹ ਮਿਲ ਕੰਤ ਪਛਾਣਾ। ਧੰਨ ਭਾਗ ਗੁਰੂ ਦੇ ਪਿਆਰੇ ਨੇ ਮੈਨੂੰ ਸਿੱਧੇ ਰਾਹ ਪਾਇਆ, ਵਿਚੋਲਾ ਬਣ ਗਿਆ, ਚਾਹ ਚੜ ਗਿਆ। ਸਤਸੰਗ ਚੱਲਦਾ ਚੱਲਦਾ ਧੰਨ ਗੁਰੂ ਅੰਗਦ ਦੇ ਮਰ ਦੇ ਦਰਬਾਰ ਵਿੱਚ ਪਹੁੰਚਿਆ, ਦੂਰ ਖਲੋਤਾ ਸਤਿਗੁਰਾਂ ਦੇ ਦਰਬਾਰ ਦੇ ਦਰਸ਼ਨ ਕੀਤੇ, ਸੱਚੇ ਪਾਤਸ਼ਾਹ ਦਾ ਦਗ ਦਗ ਕਰਦਾ ਚਿਹਰਾ ਵੇਖ ਕੇ ਮਨ ਗਦਗਦ ਹੋ ਗਿਆ, ਤੇ ਸੱਚੇ ਪਾਤਸ਼ਾਹ ਦੇ ਸੇਵਾਦਾਰ ਸੰਗਤਾਂ ਅੱਗੇ ਬੈਠੀਆਂ ਨੇ, ਸੱਚੇ ਪਾਤਸ਼ਾਹ ਤਖਤ ਤੇ ਸੁਭਾਏ ਮਾਨ ਨੇ, ਜੋਗ ਰਾਮ ਨੇ। ਕਦੇ ਕਿਸੇ ਦਾ ਪਰਛਾਵਾਂ ਵੀ ਪੈ ਜਾਂਦਾ ਸੀ ਤੇ ਇਸ਼ਨਾਨ ਕਰਦਾ ਸੀ, ਪਰ ਅੱਜ ਇਹਨੇ ਕੱਪੜਾ ਲਿਆ, ਦਰਸ਼ਨ ਕਰਕੇ ਹੀ ਇੰਨੀ ਕਿਰਪਾ ਹੋ ਗਈ। ਸਾਧਕ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਦਰਸ਼ਨ ਕਰਕੇ ਹੀ ਨਿਹਾਲ ਹੋ ਗਿਆ, ਸੰਗਤਾਂ ਦੇ ਜੋੜੇ ਝਾੜਨੇ ਸ਼ੁਰੂ ਕਰਤੇ ਬੈਠ, ਇੱਕਦਮ ਇੰਨੀ ਕਿਰਪਾ ਹੋ ਗਈ ਦੀਦਾਰ ਕਰਕੇ। ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ। ਸਿਰ ਉੱਚਾ ਕਰਕੇ ਅੱਜ ਸਿੱਖ ਇਹ ਗੱਲ ਕਹਿ ਸਕਦੇ, ਧਰਮ ਸਾਰੇ ਸਤਿਕਾਰਯੋਗ ਨੇ, ਪਰ ਅੰਮ੍ਰਿਤਸਰ ਸਤਿਗੁਰ ਦਾ ਦਰਬਾਰ ਵੇਖੋ ਅਸਲੀ ਤਖਤ ਕਿਵੇਂ ਸ਼ਾਨ ਨਾਲ ਮਰ ਜਾਂਦੇ ਨੇ। ਹਰਿਮੰਦਰ ਸਾਹਿਬ ਵੱਡੇ ਵੱਡੇ ਰਾਜੇ ਮਹਾਰਾਜੇ ਤਰਸਦੇ ਨੇ, ਸ਼ਾਹ ਅਮੀਰਾਂ ਦੇ ਪੁੱਤਰ ਤਰਸਦੇ ਨੇ, ਮਾੜਾ ਜਿਹਾ ਮੋਢਾ ਲਾ ਲਈ। ਢਾਈ ਲੱਖ ਤੋਂ ਉੱਪਰ ਕੀਮਤ ਹੁੰਦੀ ਹੈ, ਰੋਜ਼ ਰੁਮਾਲਾ ਚੜ੍ਹਦਾ ਹੈ, ਜਿਹੜਾ ਇੱਕ ਵਾਰੀ ਲੱਗ ਜਾਏ ਦੂਜੀ ਵਾਰੀ ਨਹੀਂ ਲੱਗਦਾ। ਐਸਾ ਦਰਬਾਰ ਹੈ ਪਿਆਰਿਓ ਮਹਾਰਾਜ ਦਾ, ਸਾਨੂੰ ਵੀ ਕਹਿਣਾ ਚਾਹੀਦਾ ਤੇਰੇ ਦਰਬਾਰ ਦੀ ਸੋਭਾ ਹਰ ਦਮ ਮੈਂ ਗਾਈ ਜਾਵਾਂ, ਤੇਰੇ ਦਰਬਾਰ ਦੀ ਸੋਭਾ ਗਾਈ ਜਾਵਾਂ। ਆਈ ਜਾਵਾ ਗੱਜ ਕੇ ਹਰ ਦਮ ਮੈਂ ਜੋ ਵੀ ਕੁਝ ਮਿਲ ਜੇ ਉੱਥੋਂ ਝੋਲੀ ਵਿੱਚ ਪਾਈ ਜਾਵਾ ਜੋ ਵੀ ਕੁਝ ਮਿਲ ਜੇ ਸਾਈਆਂ ਝੋਲੀ ਵਿੱਚ ਪਾਈ ਜਾਵਾ ਝੋਲੀ ਵਿੱਚ ਮਿਲ ਕੇ ਝੋਲੀ ਵਿੱਚ ਪਾਵਾਂ ਇਹ ਨਹੀਂ ਗੋਲਕ ਮਿਲ ਜਾ ਲੈ ਜਾ ਜੁੱਤੀ ਮਿਲ ਜਾ ਲੈ ਜਾ ਭਾਂਡਾ ਮਿਲ ਜਾ ਲੈ ਜਾ ਝੋਲੀ ਚ ਪਾ ਇੱਦਾਂ ਦੇ ਵੀ ਲੋਕ ਨੇ ਜੋ ਮਿਲਦਾ ਲੈ ਜਾਓ ਨਹੀਂ ਇਹਦਾ ਅਰਥ ਆ ਜੋ ਮਿਲੇ ਦੁੱਖ ਦੇ ਭਾਵੇਂ ਸੁੱਖ ਦੇ ਸਵੀਕਾਰ ਕਰ ਲਵਾਂ ਜੇ ਤੇਰੀ ਦਾਤ ਸੁੱਖ ਤਾਂ ਵੀ ਦੁੱਖ ਵੀ ਮਿਲੇ ਤਾਂ ਵੀ ਗਿਲਾ ਨਾ ਕਰਾਂ ਮੈਂ ਹੱਸ ਕੇ ਪ੍ਰਵਾਨ ਕਰਾਂ ਬਚਨ ਮੋਲਕ ਤੇਰੇ ਹਿਰਦੇ ਵਸਾਈ ਜਾਵਾਂ ਬਚਨ ਮੋਲਕ ਤੇਰੇ ਹਿਰਦੇ ਵਸਾਈ ਤੇਰੇ ਦਰਬਾਰ ਦੀ ਸੁਭਾ ਹਰ ਦਮ ਮੈਂ ਗਾਈ ਜਾ ਅਤ ਉੱਚਾ ਤਾਕਾ ਦਰਬਾਰ ਅੰਤ ਨਹੀਂ ਇਸ ਪਾਰਾ ਵਾਰ ਬੜਾ ਵੱਡਾ ਦਰਬਾਰ ਹੈ ਸਤਿਗੁਰੂ ਦਾ ਜਦੋਂ ਮਹਾਰਾਜ ਦੇ ਦਰਬਾਰ ਦੇ ਦਰਸ਼ਨ ਕੀਤੇ ਤੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਨ ਗਦਗਦ ਹੋ ਗਿਆ ਖਿੜ ਗਿਆ ਦਰਸ਼ਨ ਦੇਖਤ ਹੀ ਸੁਧ ਕੀ ਨਾ ਸੁਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤ ਮੈਂ ਨਾ ਮਤ ਹੈ ਸੁਰਤ ਮੈਂ ਨਾ ਸੁਰਤੇ ਹੋ ਧਿਆਨ ਮੈਂ ਨਾ ਧਿਆਨ ਰਹੇ ਹੋ ਗਿਆਨ ਮੈਂ ਨਾ ਗਿਆਨ ਰਹੇ ਹੋ ਗਤ ਮੈਂ ਨਾ ਗਤ ਹੈ ਨਿਧਾਰ ਕਰਕੇ ਠਾਕੁਰ ਤੁਮ ਸਰਣਾਈ ਆਇਆ ਉਤਰ ਗਏ ਮੇਰੇ ਮਨ ਕਾ ਸੰਸਾ ਜਬ ਤੇ ਦਰਸ਼ਨ ਪਾਇਆ ਦਰਸ਼ਨ ਕਰਕੇ ਮਨ ਦੇ ਸੰਸੇ ਖਤਮ ਹੋ ਗਏ ਨਿਵਿਰਤ ਹੋ ਗਏ ਸ਼ੰਕੇ ਸ਼ੰਕਾ ਵਾਦੀ ਸੀ ਸ਼ਰਧਾ ਬਣ ਗਈ ਦੀਦਾਰ ਕਰਕੇ ਤੇ ਗੁਰਮੁਖੋ ਭਾਂਡੇ ਮਾਂਜਣੇ ਸ਼ੁਰੂ ਕਰ ਦਿੱਤੇ ਜੋੜੇ ਝਾੜਨੇ ਸ਼ੁਰੂ ਕਰ ਦਿੱਤੇ ਸੱਚੇ ਪਾਤਸ਼ਾਹ ਨੇ ਬੁਲਾਇਆ ਨਹੀਂ ਇਹਨੇ ਵੀ ਮਹਾਰਾਜ ਨੂੰ ਕੁਛ ਨਹੀਂ ਪੁੱਛਿਆ ਦੂਰੋਂ ਮੱਥਾ ਟੇਕਦਾ ਹੁੰਦਾ ਸੀ ਤੇ ਸਾਰਾ ਸਾਰਾ ਦਿਨ ਸੇਵਾ ਕਰਦਾ ਰਹਿੰਦਾ ਸੀ ਸਾਰਾ ਸਾਰਾ ਦਿਨ ਸੇਵਾ ਕਰਦਾ ਸੀ ਤੇ ਲਗਾਤਾਰ ਮਹੀਨਾ ਰਿਹਾ ਦੋ ਮਹੀਨੇ ਛੇ ਮਹੀਨੇ ਸਾਲ ਲੰਘ ਗਿਆ ਡੇਢ ਸਾਲ ਦੋ ਸਾਲ ਦਾ ਸਮਾਂ ਲੰਘ ਗਿਆ ਇਹਨੇ ਇੱਕ ਥੜਾ ਬਣਾਇਆ ਉਹਦੇ ਉੱਤੇ ਸੰਗਤਾਂ ਜੂਠੇ ਭਾਂਡੇ ਰੱਖਦੀਆਂ ਸੀ ਇਹ ਭਾਂਡੇ ਮਾਂਜਦਾ ਸੀ ਸਾਰਾ ਸਾਰਾ ਦਿਨ ਸੇਵਾ ਕਰਦਾ ਸੀ ਜੋਤ ਦੀ ਸੇਵਾ ਵੇਖ ਕੇ ਸੰਗਤ ਨੇ ਸਤਿਕਾਰ ਕਰਨਾ ਸ਼ੁਰੂ ਕਰ ਦਿੱਤਾ ਧੰਨ ਭਾਈ ਜੋਤ ਬੜੀ ਸੇਵਾ ਕਰਦਾ ਧੰਨ ਭਾਈ ਜੋਤ ਬੜੀ ਘਾਲਣਾ ਘਾਲਦਾ ਹੁਣ ਗੁਰਮੁਖੋ ਜਿਹੜਾ ਸੇਵਾ ਕਰਨ ਵਾਲਾ ਹੋਵੇ ਉਹਦਾ ਸਤਿਕਾਰ ਹੋਣਾ ਸੁਭਾਵਿਕ ਗੱਲ ਹੈ ਉਹਦਾ ਸਤਿਕਾਰ ਹੁੰਦਾ ਹੈ ਜਿਹੜੇ ਪੁਰਾਣੇ ਰਹਿਣ ਵਾਲੇ ਸੀ ਵਿੱਚ ਕਈ ਸਾਰੇ ਸ਼ਰਧਾਲੂ ਨਹੀਂ ਨਾ ਹੁੰਦੇ, ਪੱਥਰ ਦਿਲ ਇਨਸਾਨ ਵੀ ਹੁੰਦੇ ਨੇ ਬੜੇ। ਲੂਣ ਦਾ ਡਾਲਾ ਪਾਣੀ ਚ ਪਾਇਆ ਨਾਲ ਦੀ ਨਾਲ ਖੁਰ ਜਾਂਦਾ, ਕਈ 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 ਸਾਲ ਫਿਰਦੇ ਰਹਿੰਦੇ ਨੇ, ਪੱਥਰ ਹੁੰਦੇ ਨੇ ਉਹਨਾਂ ਤੇ ਅਸਰ ਹੀ ਨਹੀਂ ਹੁੰਦਾ, ਕੋਈ ਅਸਰ ਨਹੀਂ ਹੁੰਦਾ। ਤੇ ਸਤਸੰਗ ਜੀ ਪੱਥਰ ਦਿਲ ਵੀ ਸਨ ਵਿੱਚ ਗਈ, ਉਹਨਾਂ ਨੇ ਜਦੋਂ ਸੁਣਿਆ ਕਿ ਜੋਧ ਰਾਮ ਜੋਧ ਰਾਮ ਜੋਧ ਰਾਮ ਸਾਰੇ ਇਹੀ ਕਹੀ ਜਾਂਦੇ ਨੇ, ਧੰਨ ਧੰਨ ਕਹਿੰਦੇ ਨੇ, ਕਹਿੰਦੇ ਨੇ ਵੇਖੀਏ ਕੋਈ ਗਲਤੀ ਲੱਭੇ ਘਾਟ ਲੱਭੇ ਅਸੀਂ ਪ੍ਰਚਾਰ ਕਰੀਏ ਉਲਟ, ਸਾਡੇ ਚ ਇਹ ਬੜਾ ਖੋਟ। 98 ਗਲਤੀਆਂ 98 ਗੁਣ ਆਉਣਗੇ ਉਹ ਨਹੀਂ ਵੇਖਣਗੇ, ਦੋ ਗਲਤੀਆਂ ਹੋ ਜਾਣ ਉਹਨਾਂ ਨੂੰ ਚੁੱਕੀ ਫਿਰਨਗੇ। ਆਹ ਵੇਖੋ ਜੀ ਆਹ ਇੱਦਾਂ ਹੋਇਆ ਜੀ, 98 ਗੁਣ ਹੋਣ 98। ਕੈਨੇਡਾ ਦਾਸ ਨੇ ਇੱਕ ਬਚਨ ਸੁਣਿਆ ਸੀ, ਹਾਜ਼ਰੀ ਭਰਨ ਗਏ ਉੱਥੇ ਇੱਕ ਪ੍ਰੇਮੀ ਪਹਿਲਾਂ ਬੋਲ ਰਿਹਾ ਸੀ, ਉਹ ਕਹਿੰਦਾ ਜੇ 100 ਵਿੱਚੋਂ 33 ਨੰਬਰ ਆ ਜਾਣ ਨਾ ਬੱਚੇ ਨੂੰ, ਕਹਿੰਦੇ ਉਹਨੂੰ ਪਾਸ ਗਿਣਦੇ ਨੇ ਪਾਸ। ਸਾਡੀ ਸਿੱਖ ਕੌਮ ਏਦਾਂ ਦੀ ਆ, ਜੇ ਕਿਸੇ ਚ 98 ਗੁਣ ਵੀ ਹੋਣ ਫਿਰ ਵੀ ਉਹਨੂੰ ਫੇਲ ਕਰਨ ਤੇ ਤੁਲੇ ਹੋਏ ਨੇ। ਆਖੋ ਸਤਨਾਮ, ਫਿਰ ਵੀ ਫੇਲ ਕਰਨ ਦੀ ਕੋਸ਼ਿਸ਼ ਕਰਨਗੇ ਵੀ ਏਦਾਂ ਨਹੀਂ ਹੋਣਾ ਚਾਹੀਦਾ। ਤੇ ਪੂਰੇ ਤੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਆ, ਉਹਦੇ ਵਿੱਚ ਕੋਈ ਘਾਟ ਨਹੀਂ, ਨਹੀਂ ਤੇ ਸਾਰੇ ਸੰਸਾਰ ਦੇ ਜੀਵ ਭੁੱਲਣ ਅੰਦਰ ਸਭ ਕੋ, ਸਾਰੇ ਹੀ ਭੁੱਲਣ ਹਾਰ ਨੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਦਾ। ਜੇ ਅਭੁੱਲ ਹੈ ਜੇ ਨਹੀਂ ਭੁੱਲਦਾ ਤੇ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਆ ਜਿਹੜਾ ਨਹੀਂ ਭੁੱਲਦਾ, ਨਹੀਂ ਤੇ ਸਾਰੇ ਹੀ ਭੁੱਲ ਸਕਦੇ, ਵੱਡੇ ਵੱਡੇ ਭੁੱਲ ਜਾਂਦੇ ਗਲਤੀਆਂ ਕਰ ਜਾਂਦੇ। ਪੂਰਾ ਦਿਓ ਵਾਹਿਗੁਰੂ ਆ ਭਾਈ। ਤੇ ਸਤਸੰਗ ਜੀ ਲੱਗ ਪਏ ਘਾਟਾਂ ਲੱਭਣ, ਕੋਈ ਘਾਟ ਲੱਭੀਏ ਕੋਈ ਗਲਤੀ ਫੜੀਏ। ਰਾਗੀਆਂ ਦਾ ਕੀਰਤਨ ਸੁਣ ਗਏ ਆ, ਢਾਡੀਆਂ ਨੂੰ ਸੁਣ ਗਏ ਆ, ਮਹਾਂਪੁਰਸ਼ਾਂ ਕੋਲ ਗਏ ਆ, ਕਈ ਤੇ ਰਹਿਣਗੇ ਰਸ ਵੀ ਬੜਾ ਆਨੰਦ ਆਇਆ, ਮੈਂ ਆਹ ਗੱਲ ਸੁਣੀ, ਮੈਂ ਆਹ ਨਵੀਂ ਗੱਲ ਸੁਣੀ, ਆਹ ਬਚਨ ਸੁਣਿਆ, ਆਹ ਗੁਰਬਾਣੀ ਦੀ ਗੱਲ ਸੁਣੀ, ਆਹ ਕਥਾ ਸੁਣੀ, ਆਹ ਇਤਿਹਾਸ ਸੁਣਿਆ। ਪਰ ਕਈ ਗੁਰਮੁਖ ਏਦਾਂ ਦੇ ਨੇ ਭਾਈ, ਉਹ ਗੁਰਮੁਖ ਨਹੀਂ ਮਨਮੁਖ ਬਿਰਤੀ, ਉਹਨਾਂ ਦੀ ਬਿਰਤੀ ਹੀ ਏਦਾਂ ਦੀ ਹੈ। ਸਾਰਾ ਦੀਵਾਨ 2 ਘੰਟੇ ਦਾ ਲੰਘ ਜਾਏਗਾ, ਕੀਰਤਨ ਦਰਬਾਰ ਲੰਘ ਜਾਏਗਾ, ਬਾਹਰ ਜਾ ਕੇ ਬਸ ਇੰਨਾ ਹੀ ਪੱਲੇ ਬੰਨਣਗੇ, ਜੋੜੀ ਵਾਲਾ ਕਿੱਧਰ ਵੇਖਦਾ ਸੀ, ਫਲਾਣਾ ਕਿੱਧਰ ਵੇਖਦਾ ਸੀ, ਇਹੀ ਪੱਲੇ ਬੰਨ ਕੇ ਲਜਾਣਗੇ। ਔਗਣ ਘਾਟਾ ਇਹਨਾਂ ਦੀ ਬਾਬਤ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਕ ਬਚਨ ਲਿਖਿਆ, ਮਾਨ ਸਰ ਪਰ ਜੋ ਬਿਠਾਈਐ ਲੈ ਜਾਏ ਬਗ, ਮੁਕਤਾ ਅਮੋਲ ਤਜ ਮੀਨ ਬੀਨ ਖਾਤ ਹੈ। ਮਾਨ ਸਰੋਵਰ ਉੱਤੇ ਜੇ ਬਗਲੇ ਨੂੰ ਲੈ ਜਾਓ ਨਾ ਫੜ ਕੇ, ਤੁਹਾਨੂੰ ਪਤਾ ਬਗਲਾ ਸਾਰਿਆਂ ਨੇ ਵੇਖਿਆ, ਛੱਪੜਾਂ ਤੇ ਟੋਬਿਆਂ ਤੇ ਮੱਛੀਆਂ ਖਾਂਦਾ, ਡੱਡੀਆਂ ਮੱਛੀਆਂ ਖਾਂਦਾ ਲੱਭ ਪੈਂਦਾ, ਬੜੇ ਬਗਲੇ ਨੇ। ਆ ਹੁਣ ਜੀਰੀ ਤੁਸੀਂ ਲਾਉਣੀ ਹੈ, ਝੋਨਾ ਲਾਉਣਾ ਹੈ, ਬਹੁਤ ਬਗਲੇ ਖੇਤਾਂ ਚ ਆ ਜਾਂਦੇ ਨੇ, ਕੀੜੇ ਮਕੌੜੇ ਖਾਂਦਾ ਬਗਲਾ। ਭਾਈ ਗੁਰਦਾਸ ਜੀ ਕਹਿੰਦੇ ਨੇ ਜੇ ਕਿਤੇ ਬਗਲੇ ਨੂੰ ਮਾਨ ਸਰੋਵਰ ਤੇ ਲੈ ਜਾਈਏ ਵੀ ਹੀਰੇ ਮੋਤੀਆਂ ਦਾ ਚੋਗ ਚੁਗਲਾ ਹੈ, ਕਹਿੰਦੇ ਹੀਰੇ ਮੋਤੀ ਉੱਥੇ ਹੋਣਗੇ, ਪਰ ਮਾੜੇ ਕਰਮਾਂ ਵਾਲੇ ਨੇ ਹੀਰੇ ਮੋਤੀਆਂ ਕੰਨੀ ਵੇਖਣਾ ਨੀ, ਉੱਥੇ ਵੀ ਡੱਡੀਆਂ ਮੱਛੀਆਂ ਲੱਭਦਾ ਫਿਰੂ। ਆਖੋ ਸਤਨਾਮ, ਬਗਲਾ ਵੀ ਮਾਨ ਸਰੋਵਰ ਤੇ ਜਾ ਕੇ ਵੀ ਖਾਲੀ ਰਹਿ ਜਾਂਦਾ, ਉੱਥੇ ਵੀ ਔਗਣ ਵੇਖਦਾ, ਗੁਣ ਨਹੀਂ ਵੇਖਦਾ ਕੋਈ, ਉੱਥੇ ਵੀ ਉਹਨੇ ਡੱਡੀਆਂ ਮੱਛੀਆਂ ਖਾਣੀਆਂ ਨੇ। ਬਗਲਾ ਬਿਰਤੀ ਦੇ ਬੰਦੇ ਏਦਾਂ ਦੇ ਹੀ ਹੁੰਦੇ ਨੇ। ਮਾਨ ਸਰੋਵਰ ਆਇਆ ਸਾਰਾ ਹੀ, ਗੁਰਬਾਣੀ ਦੇ ਸ਼ਬਦ ਹੀਰੇ ਮੋਤੀਆਂ ਦਾ ਚੋਗ ਪਿਆ, ਪਰ ਔਗਣਾ ਰੂਪੀ ਡੱਡੀਆਂ ਮੱਛੀਆਂ ਪ੍ਰਬੰਧਕਾਂ ਚ ਆ ਘਾਟ ਆ, ਫਲਾਣੇ ਚ ਆ ਘਾਟ ਆ, ਗ੍ਰੰਥੀ ਚ ਆ ਘਾਟ ਆ, ਇਹ ਗੱਲਾਂ ਪੱਲੇ ਬੰਨ ਕੇ ਲੈ ਜਾਏਗਾ, ਸ਼ਬਦਾਂ ਦਾ ਚੋਗ ਨਹੀਂ ਚੁਗਦਾ ਖਾਲੀ। ਅਗਲਾ ਪ੍ਰਮਾਣ ਧਿਆਨ ਦੇਣਾ, ਅਸਥਨ ਪਾਲ ਕਰਬੈ ਕੋ ਜੋ ਲਗਾਈਐ ਜੋਗ, ਪੀਅਤ ਨਪੈ ਲੈ ਲੋਹੂ ਅਚੈ ਘਾਤ ਹੈ। ਕਹਿੰਦੇ ਜੇ ਕਿਤੇ ਜੋਕ ਨੂੰ ਮੱਝਦਿਆਂ ਥਣਾਂ ਕੋ ਲਾ ਦਿਓ ਤੇ ਆਖੋ ਸਾਰੀ ਦੁਨੀਆਂ ਦੁੱਧ ਪੀਂਦੀ, ਤੂੰ ਵੀ ਦੁੱਧ ਪੀ ਲੈ। ਕਹਿੰਦੇ ਉਹ ਮਾੜੇ ਭਾਗਾਂ ਵਾਲੀ ਨੇ, ਮੱਝ ਦੇ ਥਣਾਂ ਕੋਲ ਜਾ ਕੇ ਵੀ ਦੁੱਧ ਨਹੀਂ, ਉੱਥੋਂ ਵੀ ਖੂਨ ਹੀ ਪੀਊ। ਆਖੋ ਸਤਨਾਮ, ਉਹ ਖੂਨ ਪੀਏਗੀ ਉੱਥੇ, ਉੱਥੇ ਦੁੱਧ ਉਹਨੂੰ ਪਸੰਦ ਹੀ ਨਹੀਂ, ਦੁੱਧ ਉਹਨੂੰ ਚੰਗਾ ਹੀ ਨਹੀਂ ਲੱਗਦਾ। ਪਰਮ ਸੁਗੰਧੀ ਪਰ ਮਾਖੀ ਨਾ ਰਹਿਤ ਰਾਖੀ, ਮਹਾ ਦੁਰਗੰਧ ਪਰ ਵੇਗ ਚੱਲ ਜਾਤ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਜਿੱਥੇ ਮਹਾ ਬੜੀ ਸੁਗੰਧੀ ਹੋਵੇ ਨਾ, ਸੁਗੰਧੀ ਮੱਖੀ ਨੂੰ ਰੱਖਣ ਦੀ ਕੋਸ਼ਿਸ਼ ਕਰੋ, ਉਹ ਸੁਗੰਧੀ ਵਾਲੀ ਥਾਂ ਤੇ ਬਹਿਣਾ ਪਸੰਦ ਨਹੀਂ ਕਰੇਗੀ। ਜਿੱਥੇ ਮਹਾ ਦੁਰਗੰਧੀ ਆ ਰਹੀ ਹੋਵੇ ਉੱਥੇ ਬੇਗ, ਬੇਗ ਦਾ ਅਰਥ ਹੈ ਛੇਤੀ। ਭਗਤ ਰਵਿਦਾਸ ਜੀ ਕਹਿੰਦੇ ਨੇ ਨਾ ਬੇਗ ਮਿਲੋ ਜਨ ਕਰ ਨਾ ਵਿਲੰਬਾ। ਵਿਲੰਬ ਕਹਿੰਦੇ ਨੇ ਦੇਰੀ ਨੂੰ, ਬੇਗ ਕਹਿੰਦੇ ਨੇ ਛੇਤੀ ਨੂੰ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਗੰਧੀ ਵਾਲੀ ਥਾਂ ਤੇ ਬਿਠਾਓ ਵਹਿੰਦੀ ਨਹੀਂ, ਤੇ ਜਿੱਥੋਂ ਮਹਾ ਦੁਰਗੰਧੀ ਆਉਂਦੀ ਹੋਵੇ, ਬਦਬੂ ਆਉਂਦੀ ਹੋਵੇ, ਕਹਿੰਦੇ ਉੱਥੇ ਬੇਗ ਪਹੁੰਚ ਜਾਂਦੀ ਹੈ, ਛੇਤੀ ਪਹੁੰਚ ਜਾਂਦੀ ਹੈ। ਆਖੋ ਸਤਨਾਮ। ਤੇ ਲਾਸਟ ਪ੍ਰਮਾਣ ਦਿੰਦੇ ਨੇ ਜੈਸੇ ਗਜ ਮਜਨ ਕਾ ਡਾਰ ਤੋਂ ਹੈ ਛਾਰ ਸਿਰ। ਗਜ ਕਹਿੰਦੇ ਨੇ ਹਾਥੀ ਨੂੰ, ਮਜਨ ਕਹਿੰਦੇ ਨੇ ਇਸ਼ਨਾਨ ਕਰਨ, ਤੇ ਛਾਰ ਕਹਿੰਦੇ ਨੇ ਮਿੱਟੀ ਨੂੰ। ਹਾਥੀ ਇਸ਼ਨਾਨ ਕਰੇਗਾ, ਇਸ਼ਨਾਨ ਕਰਕੇ ਆਏਗਾ, ਨਾਲ ਦੀ ਨਾਲ ਸੁੰਡ ਨਾਲ ਚੁੱਕ ਚੁੱਕ ਕੇ ਮਿੱਟੀ ਆਪਣੇ ਉੱਪਰ ਪਾਉਣੀ ਸ਼ੁਰੂ ਕਰ ਦਿੰਦਾ। ਹਾਥੀ ਨੂੰ ਇਸ਼ਨਾਨ ਪਸੰਦ ਨਹੀਂ, ਸਫਾਈ ਪਸੰਦ ਨਹੀਂ। ਹਾਥੀ ਨੂੰ ਇਸ਼ਨਾਨ ਪਸੰਦ ਨਹੀਂ, ਮੱਖੀ ਨੂੰ ਸੁਗੰਧੀ ਪਸੰਦ ਨਹੀਂ। ਮੱਖੀ ਨੂੰ ਸੁਗੰਧੀ ਪਸੰਦ ਨਹੀਂ, ਜੋਕ ਨੂੰ ਦੁੱਧ ਨਹੀਂ ਚੰਗਾ ਲੱਗਦਾ, ਤੇ ਬਗਲੇ ਨੂੰ ਹੀਰੇ ਮੋਤੀ ਪਸੰਦ ਨਹੀਂ। ਭਾਈ ਗੁਰਦਾਸ ਜੀ ਕਹਿੰਦੇ ਨੇ ਮਨਮੁੱਖਾਂ ਨੂੰ ਸਾਧੂਆਂ ਦੀ ਸੰਗਤ ਵੀ ਪਸੰਦ ਨਹੀਂ। ਆਖੋ ਸਤਨਾਮ। ਜੈਸੇ ਗਜ ਮਜਨ ਕੈ ਡਾਰਤ ਹੈ ਛਾਰ ਸਿਰ, ਸੰਤਨ ਕੈ ਦੁਖੀ ਸਤ ਸੰਗ ਨਾ ਸੁਹਾਤ। ਜਿਹੜੇ ਦੁਖੀ ਲੋਕ ਨੇ, ਮਨਮੁੱਖ ਲੋਕ ਨੇ, ਉਹਨਾਂ ਨੂੰ ਸਾਧ ਸੰਗਤ ਚੰਗੀ ਲੱਗਦੀ ਹੋਈ ਨਹੀਂ। ਉਹ ਦਰਵਾਜ਼ੇ ਅੱਗੋਂ ਤੇ ਗੁਰਦੁਆਰੇ ਦੇ ਗੇਟ ਅੱਗੋਂ ਲੰਘ ਜਾਣਗੇ, ਸਿਰ ਨਹੀਂ ਝੁਕਾਉਂਦੇ, ਹੰਕਾਰ ਦੇ ਕਿੱਲੇ ਉਹਨਾਂ ਦੀਆਂ ਗਰਦਨਾਂ 'ਚ ਗੱਡੇ ਹੋਏ, ਝੁਕਦੇ ਹੀ ਨਹੀਂ। ਪਰ ਝੁਕਣਗੇ ਵੀ ਕਿਉਂ? ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਝੁਕਤਾ ਵਹੀ ਹੈ ਜਿਸਮੇ ਜਾਨ ਹੋਤੀ ਹੈ, ਅਕੜਨਾ ਹੀ ਤੋਂ ਮੁਰਦੋਂ ਕੀ ਪਹਿਚਾਨ ਹੋਤੀ ਹੈ। ਆਕੜਦੇ ਤੇ ਮੁਰਦੇ ਆ, ਜਾਨ ਹੋਏਗੀ ਤੇ ਝੁਕਣਗੇ। ਗੁਰਮੁਖੋ, ਬਹੁਤੇ ਅੱਜ ਸੰਸਾਰ ਵਿੱਚ ਉਹ ਨੇ ਜੋ ਹੰਕਾਰ ਦੇ ਮਾਰੇ ਹੋਏ ਆ, ਪਰ ਸੱਚੇ ਪਾਤਸ਼ਾਹ ਆਪਣੇ ਸੇਵਾਦਾਰਾਂ ਜਿਹਦੇ ਨਾਲ ਪ੍ਰੇਮ, ਉਹਦੇ ਚ ਹਉਮੈ ਰਹਿਣ ਨਹੀਂ ਦਿੰਦੇ, ਹੰਕਾਰ ਰਹਿਣ ਨਹੀਂ ਦਿੰਦੇ। ਭਾਈ ਜੋਧ ਨੇ ਸੇਵਾ ਕੀਤੀ, ਸੇਵਾ ਕਰਨ ਕਰਕੇ ਸਤਿਕਾਰ ਹੋਇਆ, ਜੈ ਜੈਕਾਰ ਹੋਈ, ਤੇ ਇਰਖਾਲੂ ਜਿਹੜੇ ਨੇ ਉਹ ਲੱਗ ਪਏ ਕੋਈ ਗਲਤੀ ਲੱਭੇ, ਕੋਈ ਘਾਟ ਲੱਭੇ, ਅਸੀਂ ਸੱਚੇ ਪਾਤਸ਼ਾਹ ਨੂੰ ਇਹਦੀ ਸ਼ਿਕਾਇਤ ਕਰੀਏ। ਉਹਨਾਂ ਨੇ ਇੱਕ ਗੱਲ ਲੱਭੀ, ਜਿਹੜਾ ਹੁਣ ਔਗਣ ਹੀ ਵੇਖਦਾ ਉਹਨੇ ਗੱਲ ਲੱਭ ਹੀ ਲੈਣੀ, ਕੋਈ ਨਾ ਕੋਈ ਘਾਟ ਹੀ ਵੇਖਣ ਲੱਗ ਪਵੇ ਉਹਨੇ ਕੋਈ ਨਾ ਕੋਈ ਗੱਲ ਲੱਭ ਲੈਣੀ। ਉਹਨਾਂ ਨੇ ਗੱਲ ਲੱਭ ਲਈ ਵਿਰੋਧੀਆਂ। ਫਿਰ ਗੁਰੂ ਅੰਗਦ ਦੇਵ ਮਹਾਰਾਜ ਕੋਲ ਗਏ, ਕਹਿੰਦੇ ਸੱਚੇ ਪਾਤਸ਼ਾਹ ਬੜੀ ਸੋਭਾ ਹੋ ਰਹੀ ਹੈ, ਬੜਾ ਸਤਿਕਾਰ ਹੋ ਰਿਹਾ ਜੋਧ ਰਾਮ ਦਾ, ਇਹ ਤੇ ਬੜਾ ਵੱਡਾ ਮਨਮਤੀ ਹੈ ਜੀ, ਬਹੁਤ ਵੱਡਾ ਮਨਮਤੀ ਹੈ। ਸਤਿਗੁਰੂ ਆਖਣ ਲੱਗੇ ਮਨਮਤੀ ਹੈ ਕੀ ਗੱਲ ਬਈ, ਮਨਮਤੇ ਨੇ ਕੀ ਕੀਤੀ ਹੈ ਮਹਾਰਾਜ? ਐਵੇਂ ਦੁਨੀਆ ਸੋਭਾ ਕਰੀ ਜਾਂਦੀ ਹੈ, ਬੁਲਾਓ। ਸੱਚੇ ਪਾਤਸ਼ਾਹ ਨੇ ਬੁਲਾਇਆ, ਜੋਧ ਰਾਮ ਆਇਆ, ਪਹਿਲੀ ਵਾਰੀ ਬਚਨ ਹੋਣ ਲੱਗਿਆ, ਪਹਿਲੀ ਵਾਰੀ। 2 ਸਾਲ ਸੇਵਾ ਕੀਤੀ, ਅੱਜ ਗੱਲ ਹੋ ਰਹੀ ਹੈ, ਬਚਨ ਹੋ ਰਿਹਾ। ਪਰ ਕੋਈ ਇਹ ਨਹੀਂ ਕਦੇ ਸ਼ੰਕਾ ਕੀਤਾ ਵੀ ਮੇਰੇ ਨਾਲ ਗੱਲ ਨਹੀਂ ਕਰਦੇ, ਮੈਨੂੰ ਬੁਲਾਉਂਦੇ ਨਹੀਂ, ਕਦੇ ਨਹੀਂ ਹੈਗਾ, ਭਾਵਨਾ ਸੀ ਬਸ। ਮਹਾਰਾਜ ਨੂੰ ਮੱਥਾ ਟੇਕਿਆ, ਸੱਚੇ ਪਾਤਸ਼ਾਹ ਹੁਕਮ ਕਰੋ। ਮਹਾਰਾਜ ਕਹਿੰਦੇ ਨੇ ਤੇਰੇ ਤੇ ਦੋਸ਼ ਲੱਗਿਆ ਵੀ ਤੂੰ ਮਨਮਤੀ ਹੈ। ਜੋਧ ਰਾਮ ਨੂੰ ਕਹਿੰਦੇ ਤੂੰ ਮਨਮਤੀ ਹੈ। ਜੋਧ ਰਾਮ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੈਨੂੰ ਇਹ ਪਤਾ ਹੀ ਨਹੀਂ ਵੀ ਮਨਮਤ ਤੇ ਗੁਰਮਤ ਕੀ ਹੁੰਦੀ ਹੈ, ਮੈਂ ਤੁਹਾਡੇ ਤੋਂ ਕਦੇ ਪੁੱਛਿਆ ਹੀ ਨਹੀਂ, ਤੇ ਜੇ ਕੋਈ ਮੇਰੇ ਤੋਂ ਮਨਮਤ ਹੋਈ ਹੈ ਮੈਨੂੰ ਦੱਸੋ, ਅੱਗੇ ਤੋਂ ਮੈਂ ਨਹੀਂ ਕਰਾਂਗਾ, ਮੈਂ ਮਾਫੀ ਮੰਗਣਾ, ਦੱਸੋ। ਮਹਾਰਾਜ ਆਖਣ ਲੱਗੇ ਦੱਸੋ ਬਈ ਇਹਨੇ ਮਨਮਤ ਕੀ ਕੀਤੀ ਹੈ। ਸ਼ਿਕਾਇਤ ਕਰਨ ਵਾਲਿਆਂ ਨੂੰ ਪੁੱਛਿਆ ਮਨਮਤ ਕੀ ਕੀਤੀ ਹੈ ਇਹਨੇ, ਫਿਰ ਉਹ ਦੱਸਦੇ ਆ, ਕਹਿੰਦੇ ਜੀ ਇਹ ਬੜਾ ਮਨਮਤੀ ਆ, ਇਹ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਦਾ, ਇਹ ਰੋਟੀ ਨਹੀਂ ਜੀ ਖਾਂਦਾ, ਤੇ ਬਚਨ ਇਹ ਛੋਟਾ ਹੈ ਅੰਨ ਕਰ ਹੈ ਪਖੰਡ, ਨਾ ਸੁਹਾਗਣ ਨਾ ਉਹ ਰੰਡ। ਵੀ ਪ੍ਰਸ਼ਾਦਾ ਛੱਡਣਾ ਨਹੀਂ ਚਾਹੀਦਾ, ਰੋਟੀ ਖਾਣੀ ਚਾਹੀਦੀ ਹੈ। ਇਹ ਸੋਭਾ ਕਰਾਉਣ ਦਾ ਮਾਰਾ ਭੁੱਖਾ ਰਹਿੰਦਾ ਹੈ, महाराज प्रशादा नहीं सकता लंगर विचों, क्योंकि गुरमुखो प्रशादा छकना चाहिए। जेड़ा बंदा आखे कि मैं भोजन नहीं जी करता, मैं प्रशादा नहीं छकता, मैं भजन करना, वह उत्तों उत्तों ते कहेगा वाहिगुरु वाहिगुरु वाहिगुरु, अंदरों आवाज उहदे रोटी रोटी यही आउणी, क्योंकि भुखा है, अंदरों उहदे आवाज यही आएगी। उत्तों भावे वह आखे कि मैं जी प्रशादा नहीं छकता, मर्द ने आख्या भोजन छको, पर भोजन छक के भजन भी करो, नाल शरीर ठीक रहेगा, ताई मेहनत करोगे ना, ताई जपजी साहब पढ़ोगे सवेरे उठ के। जे भोजन ही नहीं छकोगे, बीमार पै जाओगे, फिर बंदगी नहीं होनी है, सेवा नहीं हो ले सकते शरीर तो, फिर सेवा नहीं भज भज के कर सकते, भोजन छकना चाहिए। इस करके सिख धर्म दे विच वर्त रखण तो भी मनाही, तुहाडे च हिंदू वीर बैठे ने हिंदू धर्म विच वर्त रखते ने बहुत, करवा चौथ का वर्त बीबियां खास करके रख दियां, पर आपां गुरबाणी पढ़ने आ, मर दा हुक्म है, जेहा चीरी लिखिया तेहा हुक्म कमाहे, कल्ले आवह नानका सदे उठी जाहे। ओ कल्दा ते संसार विच आए आ, जदों उहने सद लिया फिर जाना पैणा। लेख ना मिटई हे सखी जो लिखिया करता, जेड़ा लिख दिता है, जेड़ा समा नीयत कर दिता है, जाना ही पैणा है। ਇਹ ਸੱਚੇ ਪਾਤਸ਼ਾਹ ਦਾ ਹੁਕਮ ਆ, ਤੇ ਵਰਤ ਰੱਖਣ ਨਾਲ ਪਤੀ ਦੀ ਉਮਰ ਲੰਮੀ ਨਹੀਂ ਹੁੰਦੀ, ਇਹ ਵਹਿਮ ਕੱਢਿਆ ਸੱਚੇ ਪਾਤਸ਼ਾਹ। ਪ੍ਰਸ਼ਾਦਾ ਨਾ ਛਕਣਾ ਇਹ ਮਨਮਤ, ਕੋਈ ਆਪਣੀ ਮਰਜ਼ੀ ਨਾਲ ਕਿਸੇ ਦਾ ਧਰਮ ਕਹਿੰਦਾ ਤੇ ਉਹ ਵੱਖਰੀ ਗੱਲ, ਪਰ ਗੁਰਮਤ ਵਿੱਚ ਇਸ ਗੱਲ ਦੀ ਮਨਾਹੀ ਹੈ ਵੀ ਭਾਈ ਵਰਤ ਨਹੀਂ ਰੱਖਣਾ। ਪ੍ਰਸ਼ਾਦਾ ਛਕੋ ਰੱਜ ਕੇ, ਭੋਜਨ ਛੱਕ ਕੇ ਭਜਨ ਕਰੋ, ਤੇ ਵਰਤ ਵੀ ਕਾਹਦੇ ਨੇ। ਆਪਾਂ ਵੇਖ ਲਈ ਆ ਜਿਹੜੀਆਂ ਬੀਬੀਆਂ ਨੇ ਸਾਰਾ ਦਿਨ ਖਾਣਾ ਨਹੀਂ ਹੁੰਦਾ, ਉਹ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਇੰਨਾ ਛੱਕ ਲੈਂਦੀਆਂ ਨੇ ਵੀ ਸਾਰਾ ਦਿਨ ਭੁੱਖ ਲੱਗਦੀ ਹੋਈ ਨਹੀਂ, ਸਵੇਰੇ ਹੀ ਉਹ ਇੱਕ ਸਵੇਰੇ ਸਵੇਰੇ ਕੜਾਈ ਦੇ ਵਿੱਚ ਕੜਛੀ ਚੱਲੇ, ਖੁਰਚਣਾ ਚੱਲੇ, ਉਹ ਸਵੇਰੇ ਸਵੇਰੇ ਕਹਿੰਦੀ ਪੰਜੀਰੀ ਬਣਾ ਕੇ ਖਾ ਲਾਂ, ਸਾਰਾ ਦਿਨ ਕਿਹੜਾ ਕੁਝ ਖਾਣਾ। ਫਿਰ ਉਹ ਜਦੋਂ ਸਵੇਰੇ ਸਵੇਰੇ ਖੜਾਕ ਲੱਗੀ ਨਾ, ਕੰਨ ਖੜਕਾ ਹੋਵੇ, ਉਹਦੇ ਘਰ ਵਾਲਾ ਸੁੱਤਾ ਪਿਆ ਪਾਸਾ ਮਾਰ ਕੇ, ਕਹਿੰਦਾ ਕੀ ਹੋਇਆ ਤੂੰ ਸਵੇਰੇ ਖੜਕਾ ਲਾਇਆ, ਕੀ ਹੋਇਆ ਸਵੇਰੇ ਸਵੇਰੇ ਕੀ ਕਰਦੀ ਹੈ? ਕਹਿੰਦੀ ਪੈ ਜਾ ਟਿਕ ਕੇ, ਤੇਰਾ ਹੀ ਸਿਆਪਾ ਕਰਦੀ ਹੈ। ਕਹਿੰਦੀ ਕਿਉਂ? ਵਰਤ ਮੈਂ ਤੇਰੇ ਵਾਸਤੇ ਰੱਖਣ ਲੱਗੀ। ਲਓ ਏਦਾਂ ਦੇ ਵਰਤ ਆ ਸਾਡੇ, ਤੇ ਗੁਰਮੁਖੋ ਸਿੱਖ ਧਰਮ ਵਿੱਚ ਇਸ ਗੱਲ ਤੋਂ ਮਨਾਹੀ ਆ ਭਾਈ, ਵਰਤ ਨਹੀਂ ਰੱਖਣਾ। ਛੋਟਾ ਹੈ ਅੰਨ ਕਰ ਹੈ ਪਖੰਡ, ਇਹ ਬਚਨਾ ਵੀ ਪਖੰਡ ਹੈ ਜੇ ਅੰਨ ਛੱਡ ਕੇ ਆਖੇ, ਏਦਾਂ ਨਹੀਂ। ਜੇ ਪਤੀ ਦੀ ਖੁਸ਼ੀ ਲੈਣੀ ਹੈ ਤੇ ਪਤੀ ਵਰਤਾ ਧਰਮ ਵਿੱਚ ਕਾਇਮ ਰਹਿ, ਉਹਦੇ ਹੁਕਮ ਨੂੰ ਸੱਤ ਕਰਕੇ ਮੰਨ। ਪਤੀ ਵਰਤਾ ਇਸਤਰੀ ਦੀ ਨਿਸ਼ਾਨੀ ਇਹ ਨਹੀਂ ਵੀ ਉਹ ਵਰਤ ਰੱਖ ਕੇ ਅਰਦਾਸਾਂ ਕਰਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਪਤੀ ਵਰਤਾ ਪਰ ਪੁਰਖ ਹੈ ਨਾ ਦੇਖਿਓ ਚਾਹੇ, ਪੂਰਨ ਪਤੀ ਵਰਤਾ ਕੈ ਪਤ ਹੀ ਕੈ ਧਿਆਨ ਹੈ। ਪਤੀ ਵਰਤਾ ਇਸਤਰੀ ਉਹ ਆ ਜਿਹੜਾ ਧਿਆਨ ਆਪਣੇ ਪਤੀ ਚ ਰਵੇ, ਲੱਖਾਂ ਬੰਦਿਆਂ ਵਿੱਚ ਬੈਠੀ ਹੋਵੇ ਉਹਨੂੰ ਆਪਣੇ ਪਤੀ ਤੋਂ ਪਿਆਰਾ ਨਾ ਲੱਗੇ ਕੋਈ। ਆਖੋ ਸਤਨਾ, ਇਹ ਪਤੀ ਵਰਤਾ ਦੀ ਨਿਸ਼ਾਨੀ ਦੱਸੀ ਆ, ਜਿਹਦਾ ਧਿਆਨ ਆਪਣੇ ਪਤੀ ਚ ਰਵੇ ਕੋਈ ਉਹਦਾ ਧਿਆਨ ਨਾ ਖਿੱਚ ਸਕੇ, ਉਹ ਆਪਣੇ ਜਤ ਸਤ ਵਿੱਚ ਕਾਇਮ ਰਵੇ, ਪਤੀ ਵਰਤਾ ਧਰਮ ਵਿੱਚ ਕਾਇਮ ਰਵੇ। ਜੇ ਪਤੀ ਵਰਤਾ ਧਰਮ ਵਿੱਚ ਬੀਬੀ ਵਾਸਤੇ ਹੁਕਮ ਆ, ਤੇ ਇਹ ਸ਼ਬਦ ਆਪਾਂ ਘੱਟ ਹੀ ਸੁਣਨੇ ਆ ਵੀ ਭਾਈ ਨੂੰ ਵੀ ਪਤਨੀ ਵਰਤਾ ਧਰਮ ਵਿੱਚ ਰਹਿਣਾ ਚਾਹੀਦਾ। ਭਾਈ ਗੁਰਦਾਸ ਜੀ ਦਾ ਬਚਨ ਹੈ ਨਾ, ਅੱਗੇ ਮੈਂ ਇੱਕ ਪੰਕਤੀ ਪੜ੍ਹੀ ਸੀ, ਹਉ ਤਿਸ ਕੋਲ ਕਮਾਇਆ ਗੁਰਮਤ ਰਿਧਾ ਗਰੀਬੀ ਆਵੈ। ਇਸੇ ਦਾ ਅੱਗੇ ਬਚਨ ਹੈ, ਹਉ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ, ਹਉ ਤਿਸ ਕੋਲ ਕਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ, ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਹਉ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਹਉ ਤਿਸ ਕੋਲ ਕਮਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਉ ਤਿਸ ਕੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ, ਗੁਰਮੁਖ ਸੋਈ ਸਹਿਜ ਸਮਾ, ਹਉ ਤਿਸ ਕੋਲ ਕਮਾਇਆ ਸਤਿਗੁਰ ਕਾ ਉਪਦੇਸ਼ ਕਮਾਵੇ, ਗੁਰਮੁਖ ਸੋਈ ਸਹਿਜ ਸਮਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਪਤੀ ਨੂੰ ਪਤਨੀ ਵਰਤਾ ਧਰਮ ਵਿੱਚ ਰਹਿਣਾ ਚਾਹੀਦਾ, ਤੇ ਪਤਨੀ ਨੂੰ, ਪਤੀ ਵਰਤਾ ਧਰਮ ਚ ਰਹਿਣਾ ਚਾਹੀਦਾ। ਇਹਦੇ ਵਿੱਚ ਖੁਸ਼ੀ ਆ, ਏਕ ਜੋਤ ਦੋਏ ਮੂਰਤੀ ਧਨ ਫਿਰ ਕਹੀ ਹੈ, ਮਨ ਇੱਕ ਹੋਣ ਉਹਨਾਂ ਦੇ ਫਿਰ ਪਰਿਵਾਰ ਵਿੱਚ ਸੁੱਖ ਵਰਤਦਾ। ਤੇ ਸਤ ਸੰਗਤ ਜੀ ਪ੍ਰਸ਼ਾਦਾ ਨਾ ਛਕਣਾ ਇਹਨੂੰ ਮਨ ਮਤ ਦੱਸਿਆ। ਤੇ ਮਹਾਰਾਜ ਕੋਲ ਸ਼ਿਕਾਇਤ ਕੀਤੀ, ਸ਼ਿਕਾਇਤ ਕਰਨ ਵਾਲੇ ਚੁਗਲਖੋਰਾਂ ਨੇ, ਈਰਖਾਲੂਆਂ ਨੇ ਆਖਣ ਲੱਗੇ ਮਹਾਰਾਜ ਇਹ ਜੋਤ ਰਾਮ ਪ੍ਰਸ਼ਾਦਾ ਨਹੀਂ ਛਕਦਾ। ਗੁਰੂ ਅੰਗਦ ਦੇਵ ਮਹਾਰਾਜ ਆਖਣ ਲੱਗੇ ਵੀ ਜੋਤ ਰਾਮ ਤੇਰੇ ਤੇ ਇਲਜ਼ਾਮ ਲੱਗਿਆ ਤੂੰ ਮਨ ਮਤ ਕਰਨਾ, ਮਨਮਤੀਏ ਨੂੰ ਗੁਰੂ ਘਰ ਚ ਕੋਈ ਥਾਂ ਨਹੀਂ। ਅੱਗੋਂ ਉਹਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੇ ਪ੍ਰਸ਼ਾਦਾ ਨਾ ਛਕਣਾ ਮਨਮਤ ਹੈ ਤੇ ਮੈਂ ਇਹ ਮਨਮਤ ਨਹੀਂ ਕੀਤੀ, ਮੈਂ ਤੇ ਰੋਜ਼ ਰੱਜ ਕੇ ਛਕਦਾ, ਰੋਜ਼ ਰੱਜ ਕੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਆਖਣ ਲੱਗੇ ਜੋਤ ਰਾਮ ਪ੍ਰਸ਼ਾਦਾ ਰੋਜ਼ ਰੱਜ ਕੇ ਛਕਣਾ। ਇਹ ਕਹਿੰਦੇ ਨੇ ਤੂੰ ਛਕਦਾ ਨੀ, ਕਹਿੰਦੇ ਮਹਾਰਾਜ ਮਨਮਤੀਆ ਵੀ ਹੈ ਨਾਲ ਝੂਠਾ ਵੀ ਆ। ਅਸੀਂ ਪਹਿਰਾ ਲਾ ਲਾ ਕੇ ਵੇਖਿਆ ਲੰਗਰ ਚੋਂ ਰੋਟੀ ਖਾਂਦਾ ਹੀ ਨਹੀਂ, ਅਸੀਂ ਬੜੀ ਗੌਰ ਕੀਤੀ ਹੈ, ਬੜਾ ਧਿਆਨ ਦਿੱਤਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਦੱਸ ਬਈ। ਧੰਨ ਗੁਰੂ ਅੰਗਦ ਦੇਵ ਮਹਾਰਾਜ ਕਹਿੰਦੇ ਦੱਸ ਹੁਣ। ਕਹਿਣ ਲੱਗਾ ਸੱਚੇ ਪਾਤਸ਼ਾਹ ਇਹਨਾਂ ਦਾ ਬਚਨ ਇਹ ਸੱਤ ਏ ਕਿ ਮੈਂ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ ਪਰ ਮੈਂ ਛਕਦਾ ਜ਼ਰੂਰ, ਦੱਸ ਫਿਰ ਕਿਵੇਂ ਛਕਣਾ। ਕਹਿਣ ਲੱਗਾ ਮਹਾਰਾਜ ਮੈਂ ਜਦੋਂ ਆਇਆ ਸੀ ਨਾ ਇੱਥੇ ਤੇ ਜੋੜੇ ਝਾੜਨੇ ਸ਼ੁਰੂ ਕੀਤੇ, ਭਾਂਡੇ ਮਾਂਜਣੇ ਸ਼ੁਰੂ ਕੀਤੇ, ਨਾਲ ਲੈ ਗਿਆ ਕਹਿੰਦੇ ਆਹ ਥੜਾ ਤੁਹਾਡੇ ਦਾਸ ਨੇ ਬਣਾਇਆ, ਮੈਂ ਸੰਗਤ ਨੂੰ ਆਖਿਆ ਸੀ ਇਹ ਥੜੇ ਉੱਤੇ ਭਾਂਡੇ ਰੱਖ ਦਿਆ ਕਰੋ ਜੂਠੇ, ਕੁਝ ਆਪਣੇ ਭਾਂਡੇ ਆਪ ਮਾਂਜ ਜਾਂਦੇ ਨੇ ਕੁਝ ਰੱਖ ਜਾਂਦੇ ਨੇ ਇੱਥੇ। ਤੇ ਮਹਾਰਾਜ ਬਾਹਰੋਂ ਆਈਆਂ ਸੰਗਤਾਂ ਨੂੰ ਮੈਂ ਸੇਵਾ ਉਹਨਾਂ ਦੀ ਕਰਨਾ, ਬਿਸਤਰੇ ਦੇਣਾ ਵਾ, ਉਹਨਾਂ ਵਾਸਤੇ ਦਰੀਆਂ ਵਿਛਾਉਣਾ, ਉਹਨਾਂ ਦੀ ਸੇਵਾ ਕਰਦਿਆਂ ਕਰਦਿਆਂ ਸੱਚੇ ਪਾਤਸ਼ਾਹ ਰਾਤ ਦੇ 11-12 ਵੱਜਣ ਦਿੰਦੇ। ਜਦੋਂ ਮੈਂ ਨਵਾਂ ਨਵਾਂ ਆਇਆ ਮੈਂ 5-7 ਵਾਰੀ ਲੰਗਰ ਵਿੱਚ ਗਿਆ, ਮੇਰੇ ਜਾਂਦਿਆਂ ਨੂੰ ਲੰਗਰ ਹੀ ਆਰਾਮ ਕਰਨ ਲੱਗ ਜਾਂਦੇ ਤੇ ਮੈਂ ਸੁੱਤਿਆਂ ਪਿਆਂ ਨੂੰ ਉਠਾ ਕੇ ਆਪਣੇ ਪ੍ਰਸ਼ਾਦਾ ਛਕਣ ਵਾਸਤੇ ਉਠਾਇਆ, ਉਠਾਉਣਾ ਚੰਗਾ ਨਹੀਂ ਸੀ ਸਮਝਦਾ ਵੀ ਇਹ ਹੁਣ ਆਰਾਮ ਕਰ ਰਹੇ ਨੇ, ਮੈਂ ਉਠਾਉਂਦਾ ਨਹੀਂ ਸੀ। ਫਿਰ ਸੱਚੇ ਪਾਤਸ਼ਾਹ ਮੈਂ ਆਹ ਜਿਹੜਾ ਥੜਾ ਬਣਾਇਆ ਸੀ ਇਹ ਥੜੇ ਕੋਲ ਆ ਕੇ ਬਹਿ ਜਾਂਦਾ ਸੀ, ਤੁਹਾਡੀਆਂ ਸੰਗਤਾਂ ਤੁਹਾਡੇ ਗੁਰਸਿੱਖ ਜਿਹੜੇ ਪ੍ਰਸ਼ਾਦਾ ਛਕ ਕੇ ਜਾਂਦੇ ਸੀ ਇੱਥੇ ਰੱਖਦੇ ਸੀ ਬਰਤਨ ਤੇ ਮੈਂ ਉਹ ਫਿਰ ਬਰਤਨ ਫੋਲਣੇ ਸ਼ੁਰੂ ਕਰ ਦਿੰਦਾ ਸੀ। ਮਾਂਜਣ ਤੋਂ ਪਹਿਲਾਂ ਕੱਲਾ ਕੱਲਾ ਬਰਤਨ ਫੋਲ ਫੋਲ ਕੇ ਵੇਖਦਾ ਸੀ ਕਿੱਥੇ ਕਿਸੇ ਵਿੱਚੋਂ ਥੋੜੇ ਜਿਹੇ ਚੌਲ ਮਿਲ ਜਾਂਦੇ ਸੀ, ਕਿਸੇ ਵਿੱਚੋਂ ਥੋੜਾ ਜਿਹਾ ਪ੍ਰਸ਼ਾਦਾ ਮਿਲ ਜਾਂਦਾ ਸੀ, ਕਿਸੇ ਵਿੱਚੋਂ ਥੋੜੀ ਜਿਹੀ ਸਬਜ਼ੀ ਮਿਲ ਜਾਂਦੀ ਸੀ, ਕਿਸੇ ਵਿੱਚੋਂ ਚਟਨੀ ਮਿਲ ਜਾਂਦੀ ਸੀ। ਕਹਿੰਦੇ ਥੋੜਾ 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 ਇਕੱਠਾ ਕਰਕੇ ਮੇਰੇ ਛਕਣ ਜੋਗਾ ਭੋਜਨ ਰੋਜ਼ ਹੀ ਬਣ ਜਾਂਦਾ ਸੀ ਸੱਚੇ ਪਾਤਸ਼ਾਹ। ਤੇ ਸੁੱਚੀ ਪੱਤਲ ਉੱਤੇ ਪਾ ਕੇ ਮਹਾਰਾਜ ਥੋੜਾ ਥੋੜਾ ਉਹ ਭੋਜਨ ਤੁਹਾਡਾ ਤੁਹਾਡੀਆਂ ਸੰਗਤਾਂ ਦਾ ਮੈਂ ਮਹਾਰਾਜ ਫਿਰ ਅਰਦਾਸ ਕਰਕੇ ਤੁਹਾਡੇ ਗੁਰਸਿੱਖਾਂ ਦਾ ਉਹੀ ਛਕ ਲੈਂਦਾ ਸੀ। ਮੈਂ ਅਜੇ ਚਰਨਾ ਅੰਮ੍ਰਿਤ ਨਹੀਂ ਲਿਆ, ਚਰਨਾ ਅੰਮ੍ਰਿਤ ਨਹੀਂ ਲਿਆ। ਅੰਮ੍ਰਿਤ ਛਕਣ ਵੇਲੇ ਕਿਹਾ ਮੈਂ ਕਿਸੇ ਦੀ ਝੂਠ ਨਹੀਂ ਖਾਣੀ, ਮੈਂ ਚਰਨਾ ਅੰਮ੍ਰਿਤ ਨਹੀਂ ਲਿਆ ਪਰ ਤੁਹਾਡੀਆਂ ਸੰਗਤਾਂ ਦਾ ਸੀਤ ਪ੍ਰਸ਼ਾਦ ਮੈਂ ਰੋਜ਼ ਛਕਿਆ। ਮਹਾਰਾਜ ਨੇ ਇਕਦਮ ਇਹ ਗੱਲ ਸੁਣੀ ਸਾਰਿਆਂ ਦੇ ਮੂੰਹ ਬੰਦ ਹੋ ਗਏ ਵੀ ਹੱਦ ਹੋ ਗਈ, 2 ਸਾਲ ਸੇਵਾ ਤੇ ਸੰਗਤਾਂ ਦੀ ਜੂਠੀ ਛਕ ਲੈਂਦਾ। ਮਹਾਰਾਜ ਨੇ ਆਖਿਆ ਕਹਿੰਦੇ ਜੋਧ ਰਾਮਾ ਗੱਲ ਇਹ ਦੱਸ ਵੀ ਚੱਲ ਠੀਕ ਆ ਤੇਰੀ ਵੀ ਮੰਨ ਲੈਂਦੇ ਆ ਵੀ ਲੰਗਰੀ ਸੌਂ ਜਾਂਦੇ ਹੋਣਗੇ ਪਰ ਪ੍ਰਸ਼ਾਦਾ ਤੇ ਤੂੰ ਛਕ ਹੀ ਸਕਦਾ ਸੀ ਜੇ ਚਾਹੁੰਦਾ, ਅਸਲ ਗੱਲ ਕੀ ਆ ਵੀ ਤੂੰ ਕਿਉਂ 2 ਸਾਲ ਸੰਗਤਾਂ ਦੀ ਜੂਠੀ ਛਕੀ, ਕਿਉਂ ਭਾਂਡੇ ਮਾਂਜਣ ਦੀ ਸੇਵਾ। ਫਿਰ ਉਹਨੇ ਜੋਧ ਰਾਮ ਨੇ ਜਵਾਬ ਦਿੱਤਾ ਕਹਿੰਦਾ ਮਹਾਰਾਜ ਮੇਰੇ ਅੰਦਰ 2 ਭੂਤ ਨੇ ਵੜ ਗਏ ਸੀ, 2 ਭੂਤ ਨੇ, ਉਹ ਕਿਹੜੇ, ਇੱਕ ਸੀ ਛੂਆ ਛੂਤ ਦਾ ਤੇ ਦੂਜਾ ਭੂਤਨਾ ਵੜ ਗਿਆ ਸੀ ਜਾਤ ਅਭਿਮਾਨ ਦਾ। ਮੈਨੂੰ ਹਉਮੈ ਬੜੀ ਸੀ ਵੀ ਮੈਂ ਪੰਡਿਤ ਹਾਂ, ਮੈਂ ਬ੍ਰਾਹਮਣ ਹਾਂ, ਮੇਰਾ ਉੱਚੇ ਘਰ ਵਿੱਚ ਜਨਮ ਹੋਇਆ ਹੈ, ਮੈਨੂੰ ਜਾਤ ਦਾ ਅਭਿਮਾਨ ਸੀ, ਇਹ ਭੂਤਨਾ ਮੇਰੇ ਵਿੱਚ ਸੀ। ਇਹ ਅਸਲੀ ਭੂਤ ਪ੍ਰੇਤ ਨੇ ਭਾਈ, ਜਿਹੜੇ ਲੋਕਾਂ ਦੇ ਨਾ ਫਲਾਣੇ ਚ ਭੂਤ ਵੜਿਆ, ਸਭ ਤੋਂ ਵੱਡਾ ਭੂਤ ਉਹਦੇ ਚ ਵੜਿਆ ਜਿਹੜਾ ਕਹਿੰਦਾ ਕਿ ਮੈਂ ਉੱਚੀ ਜਾਤ ਦਾ ਬਾਕੀ ਸਾਰੇ ਨੀਵੇਂ ਨੇ, ਇਹ ਵੀ ਭੂਤ ਵੜਿਆ। ਇਹ ਪ੍ਰੇਤ ਨੇ, ਛੂਆ ਛੂਤ ਦੀਆਂ ਬਿਮਾਰੀਆਂ ਜਿਨ੍ਹਾਂ ਨੂੰ ਲੱਗੀਆਂ ਨੇ, ਇਹ ਸਭ ਤੋਂ ਭੈੜੀਆਂ ਬਿਮਾਰੀਆਂ ਨੇ। ਭਗਤ ਕਬੀਰ ਸਾਹਿਬ ਦਾ ਇੱਕ ਬਚਨ ਨੇ, ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਨਹਾਰ। ਕਬੀਰ ਸਾਹਿਬ ਆਂਦੇ ਨੇ ਮੇਰੀ ਜਾਤ ਨੂੰ ਵੇਖ ਕੇ ਸਭ ਹੱਸਦੇ ਸੀ, ਮੈਂ ਨੀਚ ਘਰ ਵਿੱਚ ਜਨਮ ਲਿਆ, ਮੈਂ ਜੁਲਾਹਿਆਂ ਦੀ ਕੁੱਲ ਵਿੱਚ ਆਇਆ, ਮੈਨੂੰ ਲੋਕ ਜੁਲਾਹਾ ਕਹਿੰਦੇ ਸੀ, ਮੈਨੂੰ ਨੀਚ ਕਹਿੰਦੇ ਸੀ, ਪਰ ਬਲਿਹਾਰੇ ਜਾਵਾਂ ਮੈਂ ਇਸ ਜਾਤ ਦੇ, ਮੈਂ ਵੱਡੇ ਭਾਗਾਂ ਵਾਲਾ ਜੋ ਮੈਂ ਨੀਚ ਘਰਾਣੇ ਵਿੱਚ ਨੀਚ ਕੁੱਲ ਵਿੱਚ ਜਨਮ ਲਿਆ। ਕਿਉਂ? ਕਹਿੰਦੇ ਮੈਨੂੰ ਜਾਤ ਅਭਿਮਾਨ ਤੇ ਨਹੀਂ ਹੋਇਆ, ਜੇ ਮੈਂ ਵੱਡੇ ਕੁੱਲ ਵਿੱਚ ਆ ਜਾਂਦਾ ਕੀ ਪਤਾ ਮੈਨੂੰ ਵੀ ਹੰਕਾਰ ਹੋ ਜਾਂਦਾ ਕਿ ਮੈਂ ਵੱਡੀ ਜਾਤ ਵਿੱਚ ਜਨਮ ਲਿਆ, ਜੇ ਮੈਂ ਨੀਚ ਜਾਤ ਵਿੱਚ ਜੰਮਿਆ ਸਗੋਂ ਚੰਗਾ ਹੋਇਆ, ਮੈਨੂੰ ਹੰਕਾਰ ਨਹੀਂ ਹੋਇਆ ਜਾਤ ਦਾ। ਬਹੁਤੇ ਲੋਕਾਂ ਨੂੰ ਤੇ ਜਾਤ ਅਭਿਮਾਨ ਹੀ ਮਾਰੀ ਜਾਂਦਾ, ਜਾਤ ਅਭਿਮਾਨ। ਤੇ ਦਾਸ ਨੇ ਅੱਗੇ ਵੀ ਬੜੀ ਵਾਰੀ ਜ਼ਿਕਰ ਕੀਤਾ ਹੈ, ਪਿੱਛੇ ਜੇ ਦਾਸ ਉੱਧਰ ਬਠਿੰਡੇ ਵੱਲ ਰਾਮਪੁਰਾ ਸਾਈਡ ਇੱਕ ਸਥਾਨ ਬੜਾ ਨਾਂ ਸੁਣਿਆ ਸੀ, ਉੱਥੇ ਗਿਆ ਸੀ, ਉੱਥੇ ਉਹਨਾਂ ਨੇ ਦਰਵਾਜ਼ਾ ਬੰਦ ਕੀਤਾ, ਖੋਲਿਆ ਹੀ ਨਾ। ਰਾਤ ਨੂੰ 9 ਵਜੇ ਅਸੀਂ ਮੱਥਾ ਟੇਕਣ ਗਏ, ਮੈਂ ਨਾਂ ਬੜਾ ਸੁਣਿਆ ਸੀ, ਮੈਂ ਕਿਹਾ ਚਲੋ ਦਰਸ਼ਨ ਕਰ ਆਉਂਦੇ ਹਾਂ। ਮੱਥਾ ਟੇਕਣ ਗਏ, ਉਹਨਾਂ ਨੇ ਸੇਵਾਦਾਰਾਂ ਨੂੰ ਬੁਲਾਇਆ, ਉਹਨਾਂ ਨੇ ਦੱਸਿਆ ਕਹਿੰਦੇ ਜੀ ਜੇ ਦਰਸ਼ਨ ਕਰਨੇ ਨੇ ਤੇ ਸਵੇਰੇ ਆਇਓ। ਤੇ ਸਾਡੇ ਸੇਵਾਦਾਰ ਸਿੰਘ ਨਾਲ ਸੀ ਸਾਡੇ ਜਥੇ ਵਾਲੇ, ਦੱਸਿਆ ਵੀ ਜਥਾ ਤੇ ਭਾਈ ਵਿਹਲਾ ਹੁੰਦਾ ਹੀ ਨਹੀਂ, ਟਾਈਮ ਲੱਗਦਾ ਹੀ ਨਹੀਂ, ਅਸੀਂ 100 ਕਿਲੋਮੀਟਰ ਤੋਂ ਵੱਧ ਸਫ਼ਰ ਕਰਕੇ ਦਰਸ਼ਨ ਕਰਨ ਆਏ ਹਾਂ, ਅਜੇ ਤੇ 9 ਹੀ ਵਜੇ। ਮੈਂ ਬੜੀ ਵਾਰੀ ਇਹ ਅਰਜ ਆਪ ਜੀ ਦੇ ਚਰਨਾਂ 'ਚ ਕੀਤੀ ਆ ਕਿ ਗੁਰਦੁਆਰੇ ਦਾ ਦਰਵਾਜ਼ਾ ਕਦੇ ਬੰਦ ਨਹੀਂ ਹੋਣਾ ਚਾਹੀਦਾ, ਜਿਹੜਾ ਗੁਰੂ ਘਰ ਉਹਦਾ ਮੇਨ ਗੇਟ ਕਦੇ ਬੰਦ ਨਹੀਂ ਹੋਣਾ ਚਾਹੀਦਾ, ਗੁਰੂ ਘਰ ਤੇ ਸਦਾ ਹੀ ਖੁੱਲਿਆ ਰਹਿਣਾ ਚਾਹੀਦਾ। ਜਿਹੜਾ ਬੰਦ ਹੀ ਹੋ ਜਾਏ ਗੁਰਦੁਆਰਾ ਕਦਾ ਹੋਇਆ? ਲੋਕਾਂ ਦੇ ਘਰ ਬੰਦ ਨੇ, ਕੋਈ ਗਰੀਬ ਗੁਰਬਾ ਆ ਗਿਆ, ਕੋਈ ਕਿਸੇ ਹੋਰ ਦੇਸ਼ ਦਾ ਆ ਗਿਆ, ਕੋਈ ਭਟਕਦਾ ਆ ਗਿਆ, ਉਹ ਜਾਏਗਾ ਤੇ ਜਾਏਗਾ ਕਿੱਥੇ? ਸਭ ਦੇ ਦਰਵਾਜ਼ੇ ਬੰਦ ਨੇ, ਗੁਰੂ ਘਰ 'ਚ ਥਾਂ ਮਿਲਣਾ ਚਾਹੀਦਾ। ਗੁਰਦੁਆਰੇ ਦਾ ਦਰਵਾਜ਼ਾ, ਗੁਰਦੁਆਰੇ ਦਾ ਦਰਵਾਜ਼ਾ ਨਹੀਂ ਕਦੇ ਬੰਦ ਹੋਣਾ ਚਾਹੀਦਾ। ਸਾਡੇ ਮੇਨ ਰੋਡਾਂ ਤੇ ਅਸਥਾਨ ਨੇ ਜਾਂ ਕਿਤੇ ਹੋਰ ਨੇ ਜਿੱਥੇ ਪਤਾ ਹੈ ਜੇ ਨਿਸ਼ਾਨ ਸਾਹਿਬ ਝੁਲਦਾ, ਅਸਲ ਵਿੱਚ ਉਹਦਾ ਫਰਲਾ ਆਵਾਜ਼ਾਂ ਮਾਰਦਾ, ਜਿਹੜਾ ਨਿਸ਼ਾਨ ਸਾਹਿਬ ਲੱਗਿਆ ਉਹ ਝੁਲਦਾ ਹਵਾ ਨਾਲ, ਉਹ ਆਵਾਜ਼ਾਂ ਮਾਰਦਾ ਕਿ ਕੋਈ ਆਵੇ ਇੱਥੇ ਲੰਗਰ ਛਕੇ, ਪ੍ਰਸ਼ਾਦਾ ਛਕੇ, ਰਹਿਣ ਨੂੰ ਥਾਂ ਹੋਵੇ, ਬੈਠਣ ਨੂੰ ਥਾਂ ਹੋਵੇ, ਕਿਸੇ ਦੁਖੀ ਨੂੰ ਥਾਂ ਮਿਲੇ ਗੁਰੂ ਘਰ ਵਿੱਚ। ਇਸੇ ਕਰਕੇ ਹੁੰਦਾ। ਤੇ ਜਦੋਂ ਉੱਥੇ ਗਏ 9 ਵਜੇ ਦਰਵਾਜ਼ਾ ਬੰਦ, ਐਡਾ ਵੱਡਾ ਅਸਥਾਨ, ਸਾਰੀ ਦੁਨੀਆ 'ਚ ਨਾਮ, ਇੰਨੀ ਉਹਦੀ ਪੂਜਾ, ਦਰਵਾਜ਼ਾ ਬੰਦ। ਤੇ ਵਾਪਸ ਆ ਗਏ, ਫਿਰ ਪਤਾ ਲੱਗਾ ਅਗਲੇ ਦਿਨ। ਮੈਂ ਕਿਹਾ ਕਿਉਂ ਦਰਵਾਜ਼ਾ ਬੰਦ ਸੀ? ਅੱਗੇ ਤੋਂ ਅੱਗੇ ਪੁੱਛਿਆ, ਕਹਿੰਦੇ ਜੀ ਉੱਥੇ ਸੇਵਾਦਾਰ ਖੜਾਏ ਹੁੰਦੇ ਨੇ, ਉਹ ਕੱਲੇ ਕੱਲੇ ਨੂੰ ਪੁੱਛਦੇ ਨੇ, ਮੱਥਾ ਟੇਕਣ ਵਾਲਿਆ ਅੰਦਰ ਤੇ ਤੂੰ ਚੱਲਿਆ, ਇਹ ਦੱਸ ਤੇਰੀ ਜਾਤ ਕੀ ਹੈ? ਜੇ ਸ਼ੂਦਰ, ਜੇ ਨੀਚ ਘਰਾਣੇ 'ਚ ਜਨਮ ਲਿਆ, ਫਿਰ ਅੰਦਰ ਮੱਥਾ ਟੇਕਣ ਨਾ ਜਾਈ, ਫਿਰ ਤੈਨੂੰ ਹੁਕਮ ਨਹੀਂ ਅੰਦਰ ਵੜਨ। ਓ ਲੰਗਰ, ਤੇ ਲੰਗਰ ਦੇ ਵਿੱਚ ਫੱਟੀਆਂ ਲੱਗੀਆਂ ਨੇ, ਪੜ ਲੈ। ਜੇ ਵੱਡੀ ਜਾਤ ਦਾ ਤੇ ਉਸ ਪੰਗਤ ਵਿੱਚ ਬੈਠੀ, ਜੇ ਨੀਚ ਜਾਤ ਵਿੱਚ ਜਨਮ ਲਿਆ ਤੇ ਉਹ ਥਾਂ ਤੇਰੇ ਵਾਸਤੇ ਆ, ਉਧਰ ਤੂੰ ਬਹਿਣਾ, ਤੂੰ ਇਧਰ ਨਹੀਂ ਬੈਠ ਸਕਦਾ। ਤੇ ਦਾਸ ਨੇ ਬੜੀ ਵਾਰੀ ਬੇਨਤੀ ਕੀਤੀ ਆ, ਉਹ ਕਿਸੇ ਸਾਧ ਬਾਬੇ ਦਾ ਲੰਗਰ ਤੇ ਭਾਵੇਂ ਹੋਵੇ, ਪਰ ਉਹ ਗੁਰੂ ਨਾਨਕ ਦਾ ਲੰਗਰ ਨਹੀਂ ਹੋ ਸਕਦਾ ਜਿੱਥੇ ਪੰਗਤਾਂ ਵੱਖੋ ਵੱਖ ਲੱਗਦੀਆਂ, ਉਹ ਕਾਹਦਾ ਲੰਗਰ? ਤੇ ਮਹਾਰਾਜ ਨੇ ਤੇ ਸਾਨੂੰ ਇਹਨਾਂ ਜਾਤਾਂ ਕੁਪਾਤਾਂ ਚੋਂ ਕੱਢਿਆ ਵਹਿਮਾਂ ਭਰਮਾਂ ਚ। ਤੇ ਸਤਸੰਗ ਜੀ, ਭਾਈ ਜੋਧ ਰਾਮ ਆਖਣ ਲੱਗਾ, ਮੇਰੇ ਚ ਪਹਿਲਾ ਭੂਤ ਨਾ ਸੀ ਜਾਤ ਅਭਿਮਾਨ ਦਾ, ਤੇ ਦੂਜਾ ਭੂਤ ਮੇਰੇ ਚ ਵੜਿਆ ਸੀ ਛੂਆ ਛੂਤ ਦਾ। ਤੇ ਕਹਿੰਦਾ ਮਹਾਰਾਜ, ਮੈਂ ਸੋਚਿਆ ਜਿੰਨਾ ਚਿਰ ਤੁਹਾਡਿਆਂ ਗੁਰਸਿੱਖਾਂ ਦੀ ਝੂਠ ਨਹੀਂ ਨਾ ਇਹਨੂੰ ਛਕਾਉਂਦਾ, ਉਹਨਾਂ ਚਿਰ ਇਹਨਾਂ ਨੇ ਨਿਕਲਣਾ ਨਹੀਂ। ਆਖੋ ਸਤਨਾਮ ਸੱਚੇ ਪਾਤਸ਼ਾਹ। ਫਿਰ ਮੈਂ 2 ਸਾਲ ਲਗਾਤਾਰ ਅਸੰਗਤਾਂ ਦੀ ਝੂਠ ਛਕਦਾ ਰਿਹਾ ਵੀ ਮੇਰੇ ਅੰਦਰੋਂ ਇਹ ਹੰਕਾਰ ਨਿਕਲ ਜਾਵੇ, ਮੈਂ ਵੱਡਾ। ਗੁਰਮੁਖੋ, ਸੇਵਾ ਕਰਨ ਨਾਲ ਹੀ ਮਨ ਵਿੱਚ ਨਿਮਰਤਾ ਆਉਂਦੀ ਹੈ, ਨਹੀਂ ਤੇ ਹੋਰ ਨਹੀਂ ਕੋਈ ਤਰੀਕਾ। ਚਾਰ ਵੇਦਾਂ ਦਾ ਪਾਠ ਕਰਨ ਵਾਲਾ ਆਦਮੀ, ਸ਼ਾਸਤਰ ਪੜ੍ਹਨ ਵਾਲਾ ਪੰਡਿਤ, ਪਰ ਉਹਨੇ ਵੀ 2 ਸਾਲ ਸੰਗਤ ਦੇ ਭਾਂਡੇ ਮਾਂਜੇ, ਫਿਰ ਜਾ ਕੇ ਮਨ ਨੀਵਾਂ ਹੋਇਆ ਖੁਸ ਸਤਨਾ। ਇਸੇ ਤਰ੍ਹਾਂ ਤਿੰਨ ਜੁਗ ਭਗਤੀ ਕਰਨ ਵਾਲਾ ਸੰਤੋਖਾ ਜੋਗੀ ਧੰਨ ਗੁਰੂ ਰਾਮਦਾਸ ਦੇ ਦਰਬਾਰ ਅੰਮ੍ਰਿਤਸਰ ਦੇ ਲੰਗਰ ਦੇ ਭਾਂਡੇ ਮਾਂਜਦਾ ਹੁੰਦਾ ਸੀ, ਗੁਰਸਿੱਖ ਉਹਦੇ ਤੋਂ ਸਿੱਖਿਆ ਲੈਂਦੇ ਸੀ। ਤਿੰਨ ਜੁਗ ਭਗਤੀ ਕਰਕੇ ਵੀ ਮਨ ਸ਼ਾਂਤ ਨਾ ਹੋਇਆ, ਜਿੰਨਾ ਚਿਰ ਨਿਮਰਤਾ ਨਾ ਹੋਵੇ, ਮਨ ਨੀਵਾਂ ਨਾ ਹੋਵੇ, ਸੇਵਾ ਪ੍ਰਵਾਨ ਜੇ ਹੰਕਾਰ ਨਾ ਹੋਵੇ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ। ਹਉਮੈ ਤੋਂ ਸੱਚੇ ਪਾਤਸ਼ਾਹ ਸਾਨੂੰ ਬਚਾ ਕੇ ਰੱਖਣ। ਕਾਹਦਾ ਮਾਨ? ਮਾਇਆ ਦਾ ਮਾਨ, ਜਾਤ ਦਾ ਮਾਨ, ਉੱਚੀ ਕੁਲ ਦਾ ਮਾਨ, ਪਰ ਮਹਾਰਾਜ ਨੇ ਸਾਡਾ ਇਹ ਮਾਨ ਕੱਢਿਆ। ਮਾਇਆ ਦਾ ਮਾਨ ਨਾ ਕਰੋ, ਬੱਦਲਾਂ ਦੀ ਛਾਂ ਵਰਗੀ ਹੈ ਮਾਇਆ। ਬੱਦਲਾਂ ਦੀ ਛਾਂ ਤੇ ਕਾਹਦਾ ਮਾਨ? ਜੇ ਚਾਰ ਪੈਸੇ ਕੋਲ ਨੇ ਨਾ ਅਕਾਊਂਟ ਵਿੱਚ, ਦੋ ਚਾਰ ਦਸ ਲੱਖ ਹੈ, ਮਾਨ ਨਾ ਕਰੋ ਬਹੁਤ। ਕਹਿੰਦੇ ਬੱਦਲਾਂ ਦੀ ਛਾਂ ਵਰਗਾ ਹੁੰਦਾ ਮਾਇਆ ਦਾ ਮਾਨ ਕਰ ਲੈਣਾ। ਕੋਈ ਆਖੇ ਮੈਂ ਬੱਦਲਾਂ ਦੀ ਛਾਵੇਂ ਬੈਠਾ, ਡਾਲੋ ਮੰਜਾ, ਉਹਦਾ ਕੀ ਭਰੋਸਾ ਕਦੋਂ ਉੱਡ ਜਾਣੇ ਨੇ ਬੱਦਲ ਆਉਣੀ ਆ, ਹਨੇਰੀ ਤੇ ਉੱਡ ਜਾਣੇ ਨੇ। ਮਾਨ ਮਾਇਆ ਦਾ ਕਰੇ ਨਾ ਕੋਈ ਛਾਇਆ ਇਹ ਬੱਦਲਾਂ ਦੀ, ਮਾਨ ਮਾਇਆ ਦਾ ਕਰੇ ਨਾ ਕੋਈ ਛਾਇਆ ਇਹ ਬੱਦਲਾਂ ਦੀ। ਬੋਲੋ ਕੋਈ ਨੀ ਛਾਇਆ ਇਹ ਬੱਦਲਾਂ ਦੀ, ਪਿਆਰੇ ਜੀ ਛਾਇਆ ਇਹ ਬੱਦਲਾਂ ਦੀ, ਸੰਗਤੇ ਸਿੰਘ ਵਰ ਦਾ ਭਜਨ ਪਿਆਰਿਓ।
ਇੱਕ ਹੈ ਪਹਿਚਾਨ ਬੋ ਮਨਸ ਕੀ ਜਾਤ ਸਬਰ, ਇੱਕ ਹੈ ਪਹਿਚਾਨ ਬੋ ਮਨਸ ਕੀ ਜਾਤ ਸਬਰ।
ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ, ਇੱਕੋ ਹੀ ਸਮਝੋ, ਕਿਉਂਕਿ ਪੰਜਾਂ ਤੱਤਾਂ ਦਾ ਸਰੀਰ ਹੈ, ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ। ਪਾਣੀ ਦੀ ਕੀ ਜਾਤ ਹੈ, ਹਵਾ ਦੀ ਕੀ ਜਾਤ ਹੈ, ਅੱਗ ਦੀ ਕੀ ਜਾਤ ਹੈ, ਧਰਤੀ ਦੀ ਕੀ ਜਾਤ ਹੈ, ਆਕਾਸ਼ ਦੀ ਕੀ ਜਾਤ ਹੈ, ਇਹਨਾਂ ਪੰਜਾਂ ਤੱਤਾਂ ਦੀ ਕੋਈ ਜਾਤ ਨਹੀਂ। ਪੰਜਾਂ ਤੱਤਾਂ ਤੋਂ ਬਣੇ ਹੋਏ ਪੁਤਲੇ ਦੀ ਜਾਤ ਕਿੱਥੋਂ ਬਣ ਗਈ? ਇਹ ਤੇ ਸਾਡੀਆਂ ਬਣਾਈਆਂ ਹੋਈਆਂ, ਇਹ ਸਾਡੀਆਂ ਬਣਾਈਆਂ ਜਾਤਾਂ ਨੇ ਭਾਈ। ਗੁਰਸਿੱਖ ਅੱਜ ਦੇ ਜ਼ਮਾਨੇ ਚ ਜਿੱਥੇ ਮੀਡੀਏ ਦਾ ਯੁੱਗ ਹੈ, ਸਾਇੰਸ ਬਹੁਤ ਤਰੱਕੀ ਕਰ ਗਈ ਹੈ, ਤੇ ਅੱਜ ਦੇ ਸਮੇਂ ਚ ਕੋਈ ਇਹ ਜਾਤ ਦਾ ਵਹਿਮ ਪਿਆ ਕਰੇ, ਇਹ ਨਹੀਂ ਹੋਣਾ ਚਾਹੀਦਾ। ਬਾਹਰਲਿਆਂ ਦੇਸ਼ਾਂ ਵਿੱਚ ਲੋਕ ਨਹੀਂ ਐਸਾ ਕਰਦੇ, ਤੇ ਸਾਡੇ ਤੇ ਸਤਿਗੁਰਾਂ ਨੇ ਸਿਖਾਇਆ ਹੀ ਸਾਨੂੰ ਇਹ ਸੀ ਭਾਈ, ਜਾਤ ਦਾ ਅਭਿਮਾਨ ਨਾ ਕਰੋ। ਤੇ ਸਤ ਸੰਗਤ ਭਾਈ, ਜੋਧ ਸੱਚੇ ਪਾਤਸ਼ਾਹ ਦੇ ਚਰਨਾਂ ਚ ਡਿੱਗਿਆ, ਸੇਵਾ ਤੋਂ ਬਿਨਾਂ ਮਨ ਨੀਵਾਂ ਨਹੀਂ ਹੁੰਦਾ। ਭਾਵੇਂ ਜਾਤ ਦਾ ਮਾਨ ਹੋਵੇ ਤੇ ਭਾਵੇਂ ਭਗਤੀ ਦਾ ਮਾਨ ਹੋਵੇ, ਭਾਵੇਂ ਮਾਇਆ ਦਾ ਮਾਨ ਹੋਵੇ, ਇਹ ਉਹਨਾਂ ਚਿਰ ਨਹੀਂ ਨਿਕਲਦਾ ਜਿੰਨਾ ਚਿਰ ਸੇਵਾ ਨਾ ਕਮਾਈ ਜਾਵੇ। ਤੇ ਤਿੰਨ ਯੁੱਗ ਭਗਤੀ ਕਰਨ ਵਾਲੇ ਨੂੰ ਵੀ ਸੇਵਾ ਕਰਨੀ ਪਈ, ਤੇ ਸਿਮਰਨ ਦੇ ਨਾਲ ਨਾਲ ਸੇਵਾ ਇਸੇ ਕਰਕੇ ਜ਼ਰੂਰੀ ਹੈ। ਸਿਮਰਨ ਨੂੰ ਸੰਭਾਲਣ ਵਾਸਤੇ ਭਾਂਡਾ ਬਣਾਉਣਾ ਪੈਣਾ, ਤੇ ਭਾਂਡਾ ਉਹਨਾਂ ਚਿਰ ਨਹੀਂ ਬਣਨਾ ਜਿੰਨਾ ਚਿਰ ਅਸੀਂ ਸੇਵਾ ਨਹੀਂ ਕਰਦੇ। ਇਸ ਕਰਕੇ ਹੱਥੀਂ ਸੇਵਾ ਕਰਨ ਦਾ ਸੁਭਾਅ ਜ਼ਰੂਰ ਬਣਾਈਏ, ਭਾਵੇਂ 10 ਮਿੰਟ ਦਾ ਹੀ ਹੋਵੇ। ਭਾਂਡੇ ਮਾਂਜਣੇ, ਜੋੜੇ ਝਾੜਨੇ, ਲੰਗਰ ਪਕਾਉਣਾ, ਲੰਗਰ ਵਰਤਾਉਣਾ, ਹੱਥੀਂ ਜਿਹੜੀ ਸੇਵਾ ਹੋਵੇ ਤਨ ਕਰਕੇ, ਉਹ ਬੜੀ ਜ਼ਰੂਰੀ ਹੈ। ਉਹਦੇ ਨਾਲ ਮਨ ਨੀਵਾਂ ਹੁੰਦਾ, ਨਿਮਰਤਾ ਹੁੰਦੀ ਹੈ, ਫਿਰ ਭਾਂਡਾ ਬਣੇਗਾ, ਫਿਰ ਗੁਰਮੁਖੋ ਨਾਮ ਸੰਭਾਲਿਆ ਜਾ ਸਕਦਾ। ਸ਼ੇਰਣੀ ਦਾ ਦੁੱਧ ਸੋਨੇ ਦੇ ਬਰਤਨ ਵਿੱਚ ਟਿਕ ਜਾਂਦਾ ਹੈ, ਹੋਰ ਕਿਸੇ ਬਰਤਨ ਚ ਪਾ ਦਿਓਗੇ ਉਹ ਬਰਤਨ ਨੂੰ ਹੀ ਪਾੜ ਦਿੰਦਾ, ਤਰੇੜਾ ਆ ਜਾਂਦੀ ਹੈ, ਹੋਰ ਕੋਈ ਬਰਤਨ ਨਹੀਂ ਝੱਲਦਾ ਸ਼ੇਰਣੀ ਦੇ ਦੁੱਧ ਨੂੰ, ਸੋਨੇ ਦਾ ਬਰਤਨ ਬਣਾਉਣਾ ਪੈਂਦਾ। ਇਸੇ ਤਰ੍ਹਾਂ ਨਾਮ ਨੂੰ ਸੇਵਾ ਕਰਨ ਵਾਲਾ ਹਿਰਦਾ ਹੀ ਝੱਲ ਸਕਦਾ, ਜੇ ਕਿਸੇ ਹੋਰ ਨੂੰ ਨਾਮ ਮਿਲ ਜਾਏ, ਬੰਦਗੀ ਭਗਤੀ ਕਰੇ, ਨਿਤਨੇਮ ਕਰੇ, ਉਹਨੂੰ ਵੀ ਹੰਕਾਰ ਦੀਆਂ ਤਰੇੜਾਂ ਆਈਆਂ ਹੀ ਪਈਆਂ ਨੇ, ਨਾਲ ਦੀ ਨਾਲ ਹੀ ਮਾਨ ਕਰਨ ਲੱਗ ਜਾਏਗਾ, ਮੈਂ 2 ਵਜੇ ਉੱਠਦਾ, ਮੈਂ 3 ਵਜੇ ਉੱਠਣਾ, ਮੇਰਾ ਇੰਨਾ ਨਿਤਨੇਮ ਆ, ਮੇਰਾ ਇੰਨਾ ਭਜਨ ਆ। ਉਹਨਾਂ ਨੂੰ ਉਹਨਾਂ ਚਿਰ ਪ੍ਰਸ਼ਾਦਾ ਹੀ ਨਹੀਂ ਪਾਈਦਾ ਜਿੰਨਾ ਚਿਰ 10 ਨੂੰ 10 ਨਹੀਂ ਲੈਂਦੇ ਵੀ ਮੈਂ 2 ਸੁਖਮਨੀ ਸਾਹਿਬ ਦਾ ਪਾਠ ਕਰਦਾ, 2 ਕਰਦਾ, ਮੈਂ ਇੰਨਾ ਨਿਤਨੇਮ ਕਰਦਾ। ਹੰਕਾਰ ਦੀਆਂ ਤਰੇੜਾਂ ਆ ਗਈਆਂ, ਕਿਉਂਕਿ ਭਾਂਡਾ ਬਣਿਆ ਨਹੀਂ ਸੀ ਅਜੇ, ਤੇ ਭਾਂਡਾ ਸੇਵਾ ਨਾਲ ਬਣਦਾ। ਇਸ ਕਰਕੇ ਸੇਵਾ ਤੇ ਸਿਮਰਨ ਦੋ ਚੀਜ਼ਾਂ ਦੀ ਦਾਤ ਗੁਰੂ ਘਰ ਚੋਂ ਮੰਗਣੀ ਚਾਹੀਦੀ ਹੈ, ਸੇਵਾ ਤੇ ਸਿਮਰਨ। ਮਾਨ ਤੋਂ ਬਚ ਕੇ ਨਾਮ ਹਿਰਦੇ ਵਸਾਈਏ, ਨਾਮ ਹਿਰਦੇ ਵਸੇਗਾ ਮਾਨ ਨੇ ਆਪੇ ਨਸ ਜਾਣਾ। ਜਿੱਥੇ ਮਾਨ ਹੋਵੇ ਉੱਥੇ ਨਾਮ ਨਹੀਂ ਹੁੰਦਾ, ਜਿੱਥੇ ਨਾਮ ਹੋਵੇ ਉੱਥੇ ਮਾਨ ਨਹੀਂ ਹੁੰਦਾ। ਸੋ ਸਰਬ ਸੰਗਤਾਂ ਦਾ ਧੰਨਵਾਦ, ਜਿੰਨਾ ਚਿਰ ਗੁਰੂ ਸਾਹਿਬ ਜੀ ਇੱਥੇ ਨੇ ਉਹਨਾਂ ਚਿਰ ਕਿਸੇ ਨੇ ਜਾਣ ਦੀ ਖੇਚਲਾ ਨਹੀਂ ਕਰਨਾ। ਸੱਚੇ ਪਾਤਸ਼ਾਹ ਅੱਗੇ ਅੱਗੇ ਜਾਣਗੇ, ਸਾਰੀ ਸੰਗਤ ਨੇ ਬਾਅਦ ਵਿੱਚ ਆਪੋ ਆਪਣੇ ਘਰਾਂ ਨੂੰ ਚਾਲਾ। ਕੱਲ ਪਹਿਲਾ ਦੀਵਾਨ ਸੀ, 10 ਹਾਜ਼ਰੀ ਨਹੀਂ ਭਰ ਸਕਿਆ, ਵੈਸੇ ਅੰਬਾਲੇ ਦੇ ਪਹਿਲੇ ਦੀਵਾਨ ਚ ਹਮੇਸ਼ਾ ਹਾਜ਼ਰੀ ਭਰੀ ਦੀ ਹੈ, ਪਰ ਕੱਲ ਸਿਹਤ ਕੁਝ ਠੀਕ ਨਹੀਂ ਸੀ, ਮੈਂ ਦਰਸ਼ਨ ਨਹੀਂ ਕਰ ਸਕਿਆ। ਇਸ ਕਰਕੇ ਅੰਬਾਲੇ ਦਾ ਇੱਕ ਦੀਵਾਨ ਵਧਾ ਦਿੱਤਾ ਗਿਆ, ਕੱਲ ਨੂੰ ਹੁਣ ਸਮਾਪਤੀ ਨਹੀਂ ਹੋਏਗੀ, ਸਮਾਪਤੀ ਪਰਸੋਂ ਨੂੰ ਹੋਏਗੀ। ਅੰਮ੍ਰਿਤ ਸੰਚਾਰ ਕੱਲ ਦੀ ਬਜਾਏ ਪਰਸੋਂ ਨੂੰ ਕਰਾਇਆ ਜਾਏਗਾ। ਦੋ ਕੁ ਮਿੰਟ ਬਹਿ ਜਾਓ ਪਹਿਰੇਦਾਰ, ਫਿਰ ਰਸਤਾ ਖੋਲੋ, 2 ਮਿੰਟ ਧਿਆਨ ਦੇਣਾ। ਅੰਮ੍ਰਿਤ ਸੰਚਾਰ ਵਾਸਤੇ ਬੇਨਤੀ, ਅੱਗੇ ਵੀ ਤੁਹਾਡੇ ਸ਼ਹਿਰ ਚ ਅੰਮ੍ਰਿਤ ਸੰਚਾਰ ਹੋਇਆ ਮੇਰਾ ਖਿਆਲ 3 ਵਾਰੀ, ਐਤਕੀ 4ੀ ਵਾਰੀ ਹੋਣਾ। ਪਰਸੋਂ ਸ਼ਹਿਰ ਬੁਢਲਾਡੇ ਵਿੱਚ ਦੀਵਾਨ ਚੱਲਦੇ ਸੀ ਤੇ 646 ਪ੍ਰਾਣੀ ਗੁਰੂ ਕੇ ਜਹਾਜ਼ੇ ਉੱਥੇ ਚੜ੍ਹੇ, ਤੇ ਆਪ ਜੀ ਦੇ ਇੱਥੇ ਸ਼ਹਿਰ ਵਿੱਚ ਆਏ ਸਾਲ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਭਾਵੇਂ ਬਹੁਤ ਸੰਗਤ ਨੇ ਅੰਮ੍ਰਿਤ ਛਕ ਲਿਆ ਪਰ ਅਜੇ ਵੀ ਬੜੇ ਰਹਿੰਦੇ ਨੇ ਆਪੋ ਆਪਣੇ ਧਰਮਾਂ ਚ ਪੱਕੇ ਹੋਣਾ ਹਿੰਦੂ ਵੀਰ ਆਪਣੇ ਧਰਮ ਚ ਕਾਇਮ ਹੋਣ ਪਰ ਜਿਹੜੇ ਸਿੱਖ ਨੇ ਜਿਨ੍ਹਾਂ ਦੇ ਨਾਵਾਂ ਨਾਲ ਸਿੰਘ ਲੱਗਾ ਉਹ ਜ਼ਰੂਰ ਗੁਰੂ ਵਾਲੇ ਬਣ ਖਾਸ ਕਰਕੇ ਪੜ੍ਹੇ ਲਿਖੇ ਵੀਰਾਂ ਦੇ ਚਰਨਾਂ ਚ ਬੇਨਤੀ ਆ ਭਾਵੇਂ ਜਿੰਨੀ ਮਰਜ਼ੀ ਖੋਜ ਕਰ ਲਓ ਇਤਿਹਾਸ ਪੜ੍ਹ ਲਓ ਤੇ ਨਤੀਜਾ ਇਹੀ ਨਿਕਲਣਾ ਵੀ ਗੁਰੂ ਵਾਲਾ ਬਣਨਾ ਪੈਣਾ ਤੇ ਜੋ ਗੁਰੂ ਘਰ ਦੀ ਚਾਲੀ ਆ ਗੁਰੂ ਘਰ ਦੀ ਮਰਿਆਦਾ ਉਹ ਆ ਪੰਜਾਂ ਪਿਆਰਿਆਂ ਤੋਂ ਪਹੁਲ ਲੈਣ ਦੀ ਬੱਚਾ ਜਨਮ ਲੈਂਦਾ ਮਾਤਾ ਦੇ ਪੇਟ ਚੋਂ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹਦਾ ਸਰੀਰ ਬਿਲਕੁਲ ਕਾਇਮ ਹੋਵੇ ਹੱਥ ਪੈਰ ਠੀਕ ਹੋਣ ਤੇ ਸਾਹ ਵੀ ਚੱਲਦੇ ਹੋਣ ਜੇ ਸਵਾਸ ਚੱਲਦੇ ਹੋਣ ਧੜਨਾ ਕੰਮ ਕਰੇ ਬੱਚਾ ਅਧੂਰਾ ਹੈ 20-20 ਸਾਲ ਤੱਕ ਮੰਜੇ ਤੇ ਪਿਆ ਰਹਿੰਦਾ ਧੜ ਕੰਮ ਨਹੀਂ ਕਰਦਾ ਸਾਹ ਚੱਲੀ ਜਾਂਦੇ ਨੇ ਅਸੀਂ ਕਹਿੰਦੇ ਹਾਂ ਅਧੂਰਾ ਜੰਮਿਆ ਬੱਚਾ ਠੀਕ ਨਹੀਂ ਤੇ ਜੇ ਗੁਰਮੁਖੋ ਹੱਥ ਪੈਰ ਕੰਮ ਕਰਦੇ ਹੋਣ ਬੱਚਾ ਜਨਮ ਲਵੇ ਵਿੱਚ ਸਾਹ ਹੀ ਨਾ ਹੋਣ ਫਿਰ ਵੀ ਖੁਸ਼ੀ ਨਹੀਂ ਹੋਣੀ ਮੁਰਦਾ ਸਰੀਰ ਤੇ ਠੀਕ ਸੀ ਬਿਲਕੁਲ ਪਰ ਸਾਹ ਵਿੱਚ ਹੈ ਹੀ ਨਹੀਂ ਸੀ ਇਸੇ ਤਰ੍ਹਾਂ ਦੋ ਚੀਜ਼ਾਂ ਦੀ ਲੋੜ ਆ ਬਾਣਾ ਸਾਡਾ ਸਰੀਰ ਤੇ ਬਾਣੀ ਇਹ ਸਾਡੇ ਸਵਾਸ ਨੇ ਬਾਣੀ ਸਵਾਸ ਨੇ ਤੇ ਬਾਣਾ ਇਹ ਸਾਡਾ ਸਰੀਰ ਹੈ ਜੇ ਗੁਰਮੁਖੋ ਅਸੀਂ ਗੁਰੂ ਘਰ ਵਿੱਚ ਜਨਮ ਲੈਣਾ ਹੈ ਅੰਮ੍ਰਿਤ ਛਕਣਾ ਨਾਮ ਲਿਖਾਉਣਾ ਹੈ ਸਾਧ ਸੰਗਤ ਅੰਮ੍ਰਿਤ ਛਕਣਾ ਪੰਜ ਕਕਾਰ ਪਾਉਣੇ ਇਹ ਆ ਬਾਣਾ ਸਮਝ ਲਓ ਸਰੀਰ ਪੂਰਾ ਬੱਚੇ ਨੇ ਜਨਮ ਲਿਆ ਕਈ ਲੋਕ ਏਦਾਂ ਦੇ ਵੀ ਨਹੀਂ ਜਿਹੜੇ ਇਹ ਕਹਿੰਦੇ ਨੇ ਮੈਂ ਪਾਠ ਤੇ ਕਰਨਾ ਮੈਂ ਨਿਤਨੇਮ ਤੇ ਕਰਨਾ ਮੈਂ ਗੁਰਦੁਆਰੇ ਤੇ ਜਾਣਾ ਬਸ ਅੰਮ੍ਰਿਤ ਹੀ ਨਹੀਂ ਛਕਿਆ ਗੱਲਾਂ ਕਕਾਰ ਹੀ ਨਹੀਂ ਪਾਏ ਬਾਕੀ ਹੈ ਛਕੇ ਵਰਗਾ ਹੀ ਆ ਇਹ ਕਹਿੰਦੇ ਨੇ ਮੈਂ ਮਾੜੀ ਨਹੀਂ ਕਰਦਾ ਕਿਸੇ ਦੀ ਬੁਰਾ ਨਹੀਂ ਕਰਦਾ ਬਸ ਜੀ ਹੈ ਛਕੇ ਵਰਗਾ ਹੀ ਆ ਉਹਨਾਂ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕਿ ਭਾਈ ਬਾਣਾ ਸਾਡਾ ਸਰੀਰ ਆ ਤੇ ਬਾਣੀ ਸਾਡੇ ਸਵਾਸ ਨੇ ਜਿਹੜਾ ਆਦਮੀ ਬਾਣੀ ਪੜ੍ਹਦਾ ਹੈ ਬਾਣੀ ਪੜ੍ਹਦਾ ਹੈ ਅੰਮ੍ਰਿਤ ਛਕਿਆ ਨਹੀਂ ਬਾਣਾ ਪਾਇਆ ਨਹੀਂ ਉਹ ਤੇ ਏਦਾਂ ਹੈ ਵੀ ਬੱਚੇ ਨੇ ਜਨਮ ਤੇ ਲਿਆ ਸਾਹ ਚੱਲਦੇ ਨੇ ਧੜ ਕੰਮ ਹੀ ਨਹੀਂ ਕਰਦਾ ਬਾਣਾ ਹੈ ਹੀ ਨਹੀਂ ਸਾਹ ਤੇ ਚੱਲ ਰਹੇ ਨੇ ਨਿਤਨੇਮ ਤੇ ਕਰਦਾ ਰੋਜ਼ ਖੰਡ ਪਾਠ ਸਾਲ ਪਿੱਛੋਂ ਕਰਾ ਦਿੰਦਾ ਪਰ ਧੜ ਕੰਮ ਹੀ ਨਹੀਂ ਕਰਦਾ ਤੇ ਜਿਨ੍ਹਾਂ ਕੋਲ ਪੰਜ ਕਕਾਰ ਹੈਗੇ ਨੇ ਬਾਣੀ ਨਹੀਂ ਪੜ੍ਹਦੇ ਉਹ ਏਦਾਂ ਨੇ ਵੀ ਬੱਚੇ ਨੇ ਜਨਮ ਤੇ ਲਿਆ ਹੱਥ ਪੈਰ ਤੇ ਠੀਕ ਨੇ ਸਰੀਰ ਤੇ ਪੂਰਾ ਵਿੱਚ ਸਾਹ ਹੈ ਹੀ ਨਹੀਂ ਆਖੋ ਸਤਨਾਮ ਦੌੜਨਗੇ ਤੇ ਉਹ ਜਿਨ੍ਹਾਂ ਚ ਸਵਾਸ ਵੀ ਹੋਣ ਤੇ ਹੱਥ ਪੈਰ ਵੀ ਕੰਮ ਕਰਦੇ ਹੋਣ ਉਹ ਬੱਚਾ ਦੌੜਦਾ ਹੈ ਗੁਰਮੁਖੋ ਮੰਜ਼ਲਾਂ ਉਹੀ ਤੈਅ ਕਰਨਗੇ ਜਿਨ੍ਹਾਂ ਕੋਲ ਦੋਵੇਂ ਨੇ ਬਾਣੀ ਵੀ ਤੇ ਬਾਣਾ ਵੀ ਬਾਣੀ ਬਿਨਾਂ ਵੀ ਅਧੂਰੇ ਹਾਂ ਅਸੀਂ ਬਾਣੇ ਬਿਨਾਂ ਵੀ ਅਧੂਰੇ ਹਾਂ ਬਾਣਾ ਇਹ ਸੱਚੇ ਪਾਤਸ਼ਾਹ ਨੇ ਸਾਨੂੰ ਪੰਜ ਕਕਾਰ ਦਿੱਤੇ ਨੇ ਤੇ ਜਿਹੜੇ ਜਿਹੜੇ ਨਗੁਰੇ ਨੇ ਉਹ ਗੁਰੂ ਵਾਲੇ ਬਣੋ ਜੇ ਨਸ਼ਾ ਨਹੀਂ ਕਰਦੇ ਸ਼ਰਾਬ ਨਹੀਂ ਪੀਂਦੇ ਮਾੜੀ ਨਹੀਂ ਕਰਦੇ ਕਿਸੇ ਦੀ ਨਿਤਨੇ ਵੀ ਕਰਦੇ ਹੋ ਤੇ ਫਿਰ ਪੰਜ ਕਕਾਰ ਪਾਉਣ ਦਾ ਕਾਹਦਾ ਭਾਰ ਹੈ ਗੁਰੇਜ਼ ਕਾਹਦੇ ਵਾਸਤੇ ਕਰਨਾ ਹੈ ਕਿੱਡੇ ਕਿੱਡੇ ਸਿੰਘ ਸੂਰਮੇ ਹੋਏ ਨੇ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਨੇ ਧਰਮ ਪਿੱਛੇ ਸ਼ਸਤਰਾਂ ਪਿੱਛੇ ਆਜ਼ਾਦੀ ਪਿੱਛੇ ਉਹ ਕੋਈ ਗੱਲ ਸੀ ਤੇ ਤਾਂ ਹੀ ਇੱਥੋਂ ਤੱਕ ਉਹਨਾਂ ਨੇ ਆਪਣਾ ਆਪਾ ਵਾਰਿਆ ਐਵੇਂ ਤੇ ਨਹੀਂ ਜਾਨ ਕੁਰਬਾਨ ਕੀਤੀ ਜਾਂਦੀ ਐਵੇਂ ਤੇ ਨਹੀਂ ਖੜਿਆ ਜਾਂਦਾ ਕੋਈ ਸਟੈਂਡ ਲਿਆ ਜੇ ਉਹਨਾਂ ਨੇ ਤੇ ਸਤ ਸੰਗਤ ਬਾਣੀ ਔਰ ਬਾਣੇ ਦੇ ਆਪਾਂ ਧਾਰਨੀ ਹੋਣਾ ਇਹ ਸਾਰੇ ਵੀਰਾਂ ਭੈਣਾਂ ਦੇ ਚਰਨਾਂ 'ਚ ਬੇਨਤੀ ਆ ਜਿਹੜੇ ਨਗੁਰੇ ਨੇ ਉਹ ਗੁਰੂ ਵਾਲੇ ਬਣੋ ਨਾਮ ਪ੍ਰਬੰਧਕ ਵੀਰਾਂ ਕੋਲ ਲਿਖਾਓ ਅੱਜ ਨਾਮ ਲਿਖਾ ਜਾਓ ਕੁਛ ਨਾਮ ਕੱਲ ਲਿਖਾ ਦਿਓ ਵਿਚਾਰ ਕਰਕੇ ਸਲਾਹ ਬਣਾ ਕੇ ਬਾਹਰਲੇ ਪਾਸੇ ਪਹਿਰੇਦਾਰ ਖੜੇ ਹੋਣਗੇ ਦੋ ਸੇਵਾਦਾਰ ਬਾਹਰ ਖਲੋ ਜਾਣਗੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਆਉਣ ਲੱਗਿਆਂ ਆਪਣੇ ਨਾਮ ਦਰਜ ਕਰਾ ਦਿਓ ਕੱਲ ਨੂੰ ਪਰਸੋਂ ਫਿਰ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਘਰ 'ਚ ਗੰਗਾ ਆਈ ਆ ਤੇ ਸਾਧ ਸੰਗਤ ਜ਼ਰੂਰ ਲਾਹਾ ਲੈਣਾ ਚਾਹੀਦਾ ਅੰਮ੍ਰਿਤ ਛਕ ਕੇ ਸਿੰਘ ਸਜੋ ਗੁਰੂ ਵਾਲੇ ਬਣੋ ਵੱਧ ਚੜ ਕੇ ਹਾਜ਼ਰੀ ਭਰੋ ਕੱਲ ਔਰ ਪਰਸੋਂ ਦੇ ਦੀਵਾਨ ਵਿੱਚ ਪੰਡਾਲ ਅੱਜ ਪੂਰਾ ਮਹਾਰਾਜ ਦੀ ਕਿਰਪਾ ਨਾਲ ਭਰ ਚੁੱਕਿਆ ਤੇ ਕੱਲ ਨੂੰ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੋਈ ਪੰਡਾਲ ਹੋਰ ਵਧਾਉਣਾ ਪੈਣਾ ਸਤ ਸੰਗਤ ਜੀ ਅਜੇ ਫਿਰ ਆਪਣਾ ਪਰਸੋਂ ਦਾ ਦੀਵਾਨ ਵੀ ਬਾਕੀ ਹੈ ਜਿੱਥੋਂ ਜਿੱਥੋਂ ਆਪ ਚੱਲ ਕੇ ਆਏ ਹੋ ਉੱਥੋਂ ਉੱਥੋਂ ਸੰਗਤਾਂ ਨੂੰ ਨਾਲ ਹੋਰ ਪ੍ਰੇਰ ਕੇ ਲੈ ਕੇ ਆਉਣਾ ਰੌਣਕ ਮੇਲਾ ਵੇਖਣ ਜਿਹੜੇ ਕਿਉਂਕਿ ਕਈ ਏਦਾਂ ਦੇ ਹੁੰਦੇ ਨੇ ਵੀ ਜਿਹੜੇ ਉੱਦਾਂ ਹੀ ਘੁੰਮਣ ਆਉਂਦੇ ਨੇ ਇਹਨਾਂ ਪਾਰਕਾਂ 'ਚ ਸੈਰ ਕਰਨ ਰਾਤ ਵੇਲੇ ਉਹ ਕਹਿੰਦੇ ਨੇ ਚਲੋ ਦੀਵਾਨ ਲੱਗੇ ਨੇ ਆਪਾਂ ਦੀਵਾਨ ਚ ਬਹਿ ਜਾਂਦੇ ਆ 10 ਮਿੰਟ 15 ਮਿੰਟ ਉਹ 15-20 ਮਿੰਟ ਬੈਠੇ ਫਿਰ ਚਲੋ ਜੀ ਚੱਲੀਏ ਉਹ ਫਿਰ ਸਾਰਿਆਂ ਦਾ ਧਿਆਨ ਖਰਾਬ ਕਰਦੇ ਨੇ ਇਕਾਗਰਤਾ ਭੰਗ ਕਰਦੇ ਨੇ ਪਿਆਰ ਵਿੱਚ ਜਿਨ੍ਹਾਂ ਨੇ ਆਉਣਾ ਬਹਿਣਾ ਹੈ ਉਹ ਪੂਰੇ ਦੀਵਾਨ ਵਿੱਚ ਇਕਾਗਰਤਾ ਬਣਾ ਕੇ ਬੈਠਣ ਪੂਰਾ ਸਮਾਂ ਲਾਹਾ ਲੈਣ ਵਿੱਚ ਵਿਚਾਲੇ ਉੱਠ ਕੇ ਨਾ ਜਾਣ ਇਹ ਸੋਭਦਾ ਨਹੀਂ ਤੇ ਬਾਕੀ ਜਿੰਨਾ ਚਿਰ ਸੱਚੇ ਪਾਤਸ਼ਾਹ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਆਉਣਾ ਕੱਲ੍ਹ ਨੂੰ ਜਲਦੀ ਹੈ ਅੱਜ ਦਾਸ ਵੀ ਥੋੜਾ ਜਿਹਾ ਲੇਟ ਹੋ ਗਿਆ 9:15 ਦਾ ਟਾਈਮ ਹੋ ਗਿਆ ਸੀ 9:15 ਤੇ ਕੱਲ ਨੂੰ ਕੋਸ਼ਿਸ਼ ਕਰਾਂਗੇ 8:30 9:15 ਪਹੁੰਚੀਏ ਤੇ ਆਪ ਜੀ ਨੇ ਚਰਨਾਂ ਚ ਵੀ ਬੇਨਤੀ ਹੈ ਵੀ 10 ਨਾ ਵੱਜਣ ਜਲਦੀ ਆ ਕੇ ਬੈਠਣਾ ਤਾਂ ਜੋ ਜਲਦੀ ਸਮਾਪਤੀ ਹੋ ਸਕੇ ਸਾਰੀ ਸੰਗਤ ਨੇ ਵੱਧ ਚੜ ਕੇ ਪਹੁੰਚ ਕੇ ਹਾਜ਼ਰੀ ਭਰਨੀ ਕੱਲ ਦੇ ਦੀਵਾਨ ਚ ਸਰਵ ਸੰਗਤਾਂ ਦਾ ਦੂਰੋਂ ਨੇੜਿਓਂ ਆਇਆਂ ਦਾ ਧੰਨਵਾਦ ਗੱਜ ਕੇ ਬੋਲੋ ਗੁਰੂ ਸਤੋਤਰ ਚ ਫਿਰ ਅਰਦਾਸ ਚ ਜੁੜੋ ਫਿਰ ਹੁਕਮਨਾਮੇ ਸੁਣੋ ਫਿਰ ਸਾਰੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਚਾਲੇ ਪਾਉਣੇ ਨੇ ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ ਜਿਹੜੇ ਹੁਣ ਤੱਕ ਨਹੀਂ ਬੋਲੇ ਉਹ ਸਾਰੇ ਗੱਜ ਕੇ ਗੁਰੂ ਸਤੋਤਰ ਵਿੱਚ ਬੋਲਣ ਆ ਆਖਰੀ ਮੰਗ ਆਖਰੀ ਧਾਰਨਾ ਨਾਲ ਹੀ ਗੁਰੂ ਸਤੋਤਰ ਪੜ੍ਹਦੇ ਹਨ ਸਾਰੇ ਗੱਜ ਕੇ ਬੋਲਿਓ
ਬਖਸ਼ੀ ਗੁਰ ਮੇਰੇ ਆਸੇ ਵਾਤ ਸਿਮਰਨ ਮੈਨੂੰ ਬਖਸ਼ੀ ਸਿਮਰਨ ਮੈਨੂੰ ਸਿਮਰਨ ਮੈਨੂੰ ਬਾਕੀ ਧੰਨ ਹੈ ਧੰਨ ਹੈ ਗੁਰੂ ਨਾਨਕ ਦੇਵ ਸਾਹਿਬ ਧੰਨ ਹੈ
ਬੋਲੋ ਸਾਰੇ ਸਿੰਘ ਬੋਲੋ ਬੋਲੋ ਭੈਣਾ
ਧੰਨ ਪਿਆਰਿਓ ਧੰਨ ਹੈ ਧੰਨ ਹੈ ਗੁਰੂ ਅੰਗਦ ਦੇਵ ਸਾਹਿਬ ਧੰਨ ਹੈ
ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਬੋਲੋ ਗੁਰੂ ਅਮਰਦਾਸ ਜੀ
ਭੈਣਾ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ
ਬੋਲੋ
ਧੰਨ ਹੈ ਧੰਨ ਹੈ ਧੰਨ ਪਿਆਰਿਓ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ
ਬੋਲੋ ਬੋਲੋ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ ਧੰਨ ਹੈ
ਵਾਹ
ਸ੍ਰੀ ਹਰਿ ਕ੍ਰਿਸ਼ਨ ਸਾਹਿਬ तन है, तन है, तन है, तन है, गुरु तेग बहादुर तन है। पुत्रा दे तानी तन है, गुरु गोबिंद सिंह साहेब तन है, तानी मिलके तन है, तन है, तन है, श्री गुरु ग्रंथ साहेब जी तन है। श्री गुरु ग्रंथ साहेब जी तन है, तन है, तन है, तेरा पंथ खालसा तन है,
तेरा पंथ खालसा तन है,
तन है, तन है, तन है, तन है, गुरां दी साध संगत जी तन है, साध संगत जी। वाह 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 वाह, साध संगत जी, सतनाम श्री वाहिगुरु बोल, सतनाम श्री वाहिगुरु बोल, वाहे गुरु, वाहे गुरु, वाहे गुरु बोल, वाहे गुरु, वाहे गुरु, वाहे गुरु बोल। वाहे गुरु, वाहे गुरु बोल, प्यारिया तेरे मिठड़े लगनगे बोल, प्यारिया बोल, प्यारिया तेरे मिठड़े
बोल, प्यारिया
वाहे गुरु बोलो, सतनाम श्री वाहे गुरु बोल, सतनाम श्री वाहे गुरु बोलो, वाहे गुरु बोल। पवन गुरु पाणी पिता माता धरत महत देवस, चंगे आईया मोरे आईया वाचे धर्म मधूर करवी, जिनी नाम से आया गए मसकत काल, नानक आज जिनी नाम से आया गए मसकत काल, नानक नानक नाम चढ़दी कला तेरे भाणे सर्वत दा भला, बोलो नानक वाहे गुरु जी की फतेह, फतेह वाहे गुरु जी का।